ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਹਮੇ ਰਬ ਗੁਣ ਪਾਏ ਏਕ ਗੁਣ ਨਾਹੀ ਅੰਮ੍ਰਿਤ ਛਾਰ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇ ਮਿਲੰਤ ਜਨ ਤ੍ਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮ ਦਾਸ ਰੱਖੋ ਸਰਣਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮ ਦਾਸ ਰੱਖੋ ਸਰਣਾਈ ਪਰਮ ਸਤਿਕਾਰਯੋਗ ਪਦ ਪਾਵਨ ਕਿਰਪਾ ਨਿਧਾਨ ਤਪਤ ਵਤਸਲ ਗੁਰੂ ਗਰੀਬ ਨਿਵਾਜ ਦਸਾਹੀ ਪਾਤਸ਼ਾਹੀਆਂ ਦੀ ਆਤਮਿਕ ਜੋਤ ਸਹਰਾ ਜਹੂਰ ਹਾਜਰਾ ਹਜੂਰ ਛੱਤ ਚਵਰ ਤਖ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿਚ ਸੱਜ ਬੈਠੀ ਸਾਧ ਸੰਗਤ ਦੀ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਸਤਿਗੁਰੂ ਦੇ ਚਰਨਾਂ ਵਿਚ ਬੈਠ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਰਸ਼ਨ ਕੀਤੇ ਔਰ ਗੁਰੂ ਕੀ ਬਾਣੀ ਜਸ ਗੁਰ ਇਤਿਹਾਸ ਸਰਵਣ ਕਰ ਰਹੇ ਹੋ, ਬੜੇ ਭਾਗਾਂ ਵਾਲੇ ਹੋ ਔਰ ਸਤਿਗੁਰੂ ਦੇ ਚਰਨਾਂ ਵਿਚ ਆਪਣੇ ਮਨ ਨੂੰ ਇਕਾਗਰ ਕਰਕੇ ਜਿੰਨਾ ਸਮਾਂ ਸਤਿਗੁਰੂ ਨੇ ਦਿੱਤਾ ਆਪਾਂ ਗੁਰੂ ਦੇ ਨਾਲ ਜੁੜ ਕੇ ਬੈਠੀਏ, ਕਿਉਂਕਿ ਜਿੰਨਾ ਗੁਰੂ ਨਾਲ ਜੁੜਾਂਗੇ ਉਤਨਾ ਹੀ ਜ਼ਿਆਦਾ ਸੁੱਖ ਦੀ ਪ੍ਰਾਪਤੀ ਹੋਵੇਗੀ। ਮਨੁੱਖ ਦੁਨੀਆਂ ਵਿਚ ਆ ਕੇ ਚਾਹੁੰਦਾ ਮੈਨੂੰ ਸੁੱਖ ਮਿਲੇ। ਹਰ ਇਕ ਬੰਦਾ ਸਾਰੀ ਜ਼ਿੰਦਗੀ ਸੁੱਖ ਵਾਸਤੇ ਯਤਨ ਕਰਦਾ ਹੈ ਕਿ ਸੁੱਖ ਦੀ ਪ੍ਰਾਪਤੀ ਹੋਵੇ, ਲੇਕਿਨ ਉਹ ਯਤਨ ਕਰਦਾ ਕਰਦਾ ਵੀ ਸੁਖੀ ਨਹੀਂ, ਦੁਖੀ ਰਹਿੰਦਾ ਹੈ। ਗੁਰਬਾਣੀ ਨੇ ਪ੍ਰਮਾਣ ਕੀਤਾ ਸੁੱਖ ਹੈ ਹੇਤ ਬਹੁਤ ਦੁੱਖ ਪਾਵਤ। ਯਤਨ ਤੇ ਸਾਰੀ ਜ਼ਿੰਦਗੀ ਕਰਦਾ ਮੈਂ ਸੁਖੀ ਹੋਵਾਂ, ਪਰ ਸੁਖ ਦੇ ਵਾਸਤੇ ਦੁਖੀ ਹੋ ਜਾਂਦਾ ਔਰ ਇੰਨਾ ਦੁਖੀ ਹੋ ਜਾਂਦਾ ਕਿ ਖੁਸ਼ਾਮਦੀ ਬਣ ਜਾਂਦਾ। ਸੁਖ ਕਹਿ ਹੇਤ ਬਹੁਤ ਦੁੱਖ ਪਾਵਤ ਸੇਵ ਕਤ ਜਨ ਜਨਤੀ। ਫਿਰ ਉਹ ਸੁਖ ਦੇ ਕਾਰਨ ਜਨ ਜਨ ਦੇ ਚਰਨਾਂ ਜਾ ਕੇ ਹਰੇਕ ਦੇ ਪੈਰਾਂ ਚ ਜਾ ਕੇ ਖੁਸ਼ਾਮਦਾ ਕਰਦਾ, ਬਹੁਤ ਮੰਨਿਆ ਦੀਆਂ ਖੁਸ਼ਾਮਦੀ ਬਣ ਜਾਂਦਾ। ਔਰ ਜਿੱਥੇ ਸੁੱਖ ਪਿਆ ਹੈ ਉੱਥੇ ਲੈ ਨਹੀਂ ਜਾਂਦਾ, ਬਸ ਇੰਨਾ ਹੀ ਫਰਕ ਹੈ। ਸਮਝ ਐਸੀ ਬਣ ਗਈ ਕਿ ਜਿੱਥੇ ਪਰਮਾਤਮਾ ਨੇ ਸੁੱਖ ਰੱਖੇ ਨੇ ਉਸ ਪਾਸੇ ਤੁਰਦਾ ਨਹੀਂ, ਲੇਕਿਨ ਸੁੱਖਾਂ ਦੇ ਭੁਲੇਖੇ ਵਿਚ ਤੁਰਿਆ ਫਿਰਦਾ ਮੈਂ ਸੁੱਖ ਭੋਗੂੰਗਾ ਤੇ ਜਾਂਦਾ ਉੱਥੇ ਜਿੱਥੇ ਸੁੱਖ ਹੈ ਨਹੀਂ। ਗੁਰੂ ਕਿਰਪਾ ਕਰੇ ਸਮਝ ਆ ਜਾਵੇ। ਅਸੀਂ ਬਾਣੀ ਸੁਣਦੇ ਹਾਂ ਰੋਜ਼, ਸਤਸੰਗ ਕਰਦੇ ਹਾਂ ਰੋਜ਼, ਮਿਲਦਾ ਨਹੀਂ, ਪਰ ਗੁਰੂ ਜੀ ਕਹਿੰਦੇ ਜਿੱਥੇ ਸੁੱਖ ਹੈ ਤੂੰ ਜਾਂਦਾ ਨਹੀਂ। ਮਾਈ ਮੇਰੇ ਮਨ ਕੋ ਸੁੱਖ, ਕਿੰਨਾ ਕੁ ਸੁੱਖ, ਕੋਟ ਆਨੰਦ, ਇੱਕ ਆਨੰਦ ਨਹੀਂ ਕਰੋੜੇ ਹੀ ਆਨੰਦ ਨੇ, ਕਰੋੜੇ ਹੀ। ਇੱਕ ਬਾਦਸ਼ਾਹੀ ਦਾ ਸੁੱਖ ਥੋੜਾ ਜਿਹਾ ਹੋਵੇ ਪਰ ਕਰੋੜਾਂ ਬਾਦਸ਼ਾਹੀਆਂ ਦਾ, ਕੋਟ ਆਨੰਦ ਰਾਜ ਸੁੱਖ ਭੋਗਵੇ। ਕਹਿੰਦੇ ਕਰੋੜਾਂ ਰਾਜਾਂ ਦਾ ਔਰ ਕਰੋੜਾਂ ਆਨੰਦਾਂ ਦਾ ਸੁੱਖ ਮਾਰੇਗਾ ਉਹ ਕੌਣ, ਹਰ ਸਿਮਰਤ ਬਿਨਸੈ ਸਭ ਦੁੱਖ। ਸੁੱਖ ਤੇ ਇੱਥੇ ਮਹਾਰਾਜ ਕਹਿੰਦੇ ਹਰੀ ਦਾ ਸਿਮਰਨ ਕਰਨ ਦੇ ਨਾਲ ਕਰੋੜਾਂ ਰਾਜਾਂ ਤੋਂ ਜ਼ਿਆਦੇ, ਕਰੋੜਾਂ ਬਾਦਸ਼ਾਹੀਆਂ ਤੋਂ ਜ਼ਿਆਦੇ ਸੁੱਖ ਹੈ, ਆਨੰਦ ਹੈ, ਇੰਨਾ ਸੁੱਖ ਹੈ ਹਰੀ ਦੇ ਨਾਮ ਵਿਚ। ਕੋਟ ਆਨੰਦ ਰਾਜ ਸੁੱਖ ਭੋਗ ਰਿਹਾ, ਹਰ ਸਿਮਰਤ ਬਿਨਸੈ ਸਭ ਦੁੱਖ। ਫਿਰ ਇੱਥੇ ਬਸ ਨਹੀਂ, ਕਹਿੰਦੇ ਐ ਨੀ ਕਿ ਸੰਸਾਰਕ ਸੁੱਖ ਨੇ ਕੱਲੇ, ਰਾਜੇ ਕੋਲੇ ਸੰਸਾਰ ਦੇ ਸੁੱਖ ਤਾਂ ਹੈ, ਕਿਉਂਕਿ ਗੁਰਬਾਣੀ ਨੇ ਪ੍ਰਮਾਣ ਕੀਤਾ ਕਿ ਪਿਛਲੇ ਜਨਮਾਂ ਚ ਦਾਨ ਕੀਤੇ ਪੁੰਨ ਕੀਤੇ ਰਾਜ ਮਿਲ ਗਿਆ। ਦਾਨੰ ਪਰਾਪੂਰ ਦੇਣੰ ਸਹਿਸਕ੍ਰਿਤੀ ਦੇ ਲਫ਼ਜ਼ ਨੇ, ਬਾਣੀ ਹੈ। ਯਾਨੀ ਪੂਰਵਲੇ ਕਰਮਾਂ ਦੇ ਦਾਨ ਕੀਤੇ ਹੋਏ ਦਾਨੰ ਪਰਾਪੂਰ ਦੇਣੰ ਭੁੰਚਨ ਤੇ ਮਹੀ ਪਤੇ ਉਹਨਾਂ ਨੂੰ ਭੋਗਣ ਵਾਸਤੇ ਮਹੀ ਨਾਮ ਹੈ ਧਰਤੀ ਦਾ ਪਤੇ ਨਾਮ ਬਾਦਸ਼ਾਹ ਉਹਦੇ ਪਤੀ ਬਾਦਸ਼ਾਹ ਬਣਦੇ ਨੇ ਪੂਰਵਲੇ ਕਰਮਾਂ ਦੇ ਪੁੰਨ ਕੀਤੇ ਹੋਣ ਤਾਂ ਬਾਦਸ਼ਾਹ ਬਣਦੇ ਨੇ ਗੁਰਬਾਣੀ ਕਹਿੰਦੀ ਹੈ ਕਿ ਦਾਨੰ ਪਰਾਪੂਰ ਦੇਣੰ ਭੁੰਚਨ ਤੇ ਮਹੀ ਪਤੇ ਮਹੀ ਪਤੇ ਬਾਦਸ਼ਾਹ ਬਣਦੇ ਨੇ ਪੂਰਵਲੇ ਕਰਮਾਂ ਦੇ ਦਾਨ ਕੀਤੇ ਨੇ ਸਿਮਰਨ ਕੀਤਾ ਕੋਈ ਪੁੰਨ ਕੀਤਾ ਉਹਨੂੰ ਭੋਗਣ ਵਾਸਤੇ ਬਾਦਸ਼ਾਹ ਬਣ ਜਾਂਦੇ ਨੇ ਪਰ ਬਾਦਸ਼ਾਹ ਬਣ ਕੇ ਕਹਿਤਾ ਉਹਨੇ ਵਿਪਰੀਤ ਬੁੱਧੀ ਮਾਰਕ ਲੋਕ ਹੈ ਫਿਰ ਬੁੱਧੀ ਖਰਾਬ ਹੋ ਜਾਂਦੀ ਹੈ ਕਿਉਂਕਿ ਲੋਕਾਂ ਨੂੰ ਮਾਰਨਾ ਬਾਦਸ਼ਾਹ ਦੇ ਬਰਾਬਰ ਨਾ ਕੋਈ ਹੋਰ ਪਤਾ ਹੋ ਜਾਵੇ ਮਾਰਦੇ ਨੇ ਫਿਰ ਕਿਉਂਕਿ ਬਾਦਸ਼ਾਹ ਜਿਹੜਾ ਉਹ ਚਾਹੁੰਦਾ ਨੀ ਕਿ ਮੈਥੋਂ ਦੋ ਨੰਬਰ ਦਾ ਬੰਦਾ ਵੀ ਕੋਈ ਹੋਵੇ ਕਿ ਕੱਲ ਨੂੰ ਮੈਥੋਂ ਬਾਅਦ ਇਹ ਬਾਦਸ਼ਾਹ ਬਣਨ ਵਾਲੇ ਨੂੰ ਖਤਮ ਕਰਨਾ ਚਾਹੁੰਦਾ ਮੇਰੀ ਬਰਾਬਰੀ ਕੋਈ ਕਰੇ ਔਰ ਮੇਰੀ ਹੁਕਮ ਅਦੂਲੀ ਕੋਈ ਕਰੇ ਫਿਰ ਆਪਣੇ ਹੁਕਮ ਚਲਾਉਣ ਵਾਸਤੇ ਬਾਦਸ਼ਾਹ ਫਿਰ ਬਹੁਤ ਲੋਕਾਂ ਨੂੰ ਮਾਰਦੇ ਨੇ ਪੰਕਤੀਆਂ ਚ ਜ਼ਹਿਰ ਦਿੰਦੇ ਨੇ ਮਾਰੇ ਹੱਥ ਨੂੰ ਆਪਾਂ ਇਤਿਹਾਸ ਪੜ੍ਹਦੇ ਹਾਂ ਤਾਂ ਤੁਹਾਡੇ ਕੋਲੇ ਜਰਮਨ ਚ ਹੋਇਆ ਉਹਨਾਂ ਨੇ ਕਿੰਨੇ ਲੋਕਾਂ ਨੂੰ ਮਾਰਿਆ ਹਿਟਲਰ ਨੇ ਕਿੰਨੀ ਦੁਨੀਆਂ ਨੂੰ ਮਾਰਿਆ ਇਹੋ ਹੀ ਇੱਕ ਸੀ ਕਿ ਮੇਰੇ ਬਰਾਬਰ ਨਾਲ ਕੋਈ ਆਵੇ ਮੇਰੀ ਸਾਰੀ ਯਕੀਨ ਮੰਨਣ ਲੋਕਾਂ ਨੂੰ ਡਰਾਉਣਾ ਲੋਕਾਂ ਦੇ ਉੱਤੇ ਰਾਜ ਕਰਨਾ 3 ਕਰੋੜ ਬੰਦੇ ਕਹਿੰਦੇ ਉਹਨੇ ਮਾਰ ਦਿੱਤੇ ਔਰ ਇਹਨੇ ਬੰਦਿਆਂ ਨੂੰ ਮਾਰ ਦਿੰਦੇ ਨੇ ਮਹਾਰਾਜ ਕਹਿੰਦੇ ਵਿਪਰੀਤ ਬੁੱਧੀ ਮਾਰਤ ਲੋਕ ਹੈ ਲੋਕਾਂ ਨੂੰ ਮਾਰਦੇ ਨੇ ਫਿਰ ਲੋਕਾਂ ਨੂੰ ਮਾਰਨਾ ਸ਼ੁਰੂ ਕਰਦੇ ਨੇ ਉਲਟੀ ਬੁੱਧੀ ਹੋ ਜਾਂਦੀ ਹੈ ਔਰ ਮੌਜੇ ਤੁੰਗ ਨੇ ਕਹਿੰਦੇ 6 ਕਰੋੜ ਲੋਕਾਂ ਨੂੰ ਮਾਰਿਆ ਤੇ 3 ਕਰੋੜ ਘਰ ਤੋਂ ਬੇਘਰ ਕਰ ਦਿੱਤੇ ਆਪਣੇ ਬਾਦਸ਼ਾਹ ਰਾਜ ਵਾਸਤੇ ਪਿਛਲੇ ਕਰਮਾਂ ਦਾ ਕੋਈ ਕਰਮ ਚੰਗਾ ਸੀ ਕਿ ਬਾਦਸ਼ਾਹੀਆਂ ਮਿਲੀਆਂ ਕਿਉਂਕਿ ਗੁਰਬਾਣੀ ਕਹਿੰਦੀ ਹੈ ਕਿ ਪਿਛਲੇ ਕਰਮ ਚੰਗੇ ਪੁੰਨ ਦਾਨ ਕੀਤੇ ਪੜਾ ਅੱਗੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਹਨਾਂ ਪੁੰਨਾਂ ਦਾ ਫਲ ਭੋਗਣ ਵਾਸਤੇ ਬਾਦਸ਼ਾਹ ਬਣ ਗਏ ਫਿਰ ਵਿਪਰੀਤ ਬੁੱਧੀਆਂ ਨਾਰਕ ਲੋਕ ਹੈ ਫਿਰ ਮਹਾਰਾਜ ਕਹਿੰਦੇ ਨਾਮ ਚੰਕਾਲ ਦੁੱਖ ਭੋਗਤੇ ਫਿਰ ਕਹਿੰਦੇ ਬੜਾ ਸਮਾਂ ਨਰਕਾਂ ਚ ਵੀ ਜਾਣਾ ਪੈਂਦਾ ਫਿਰ ਉਹ ਬਾਦਸ਼ਾਹੀਆਂ ਦੇ ਨਾਲ ਜਿਹੜੇ ਪਾਪ ਕੀਤੇ ਨੇ ਉਹਨਾਂ ਦਾ ਫਲ ਦੇਣਾ ਪੈਂਦਾ ਪਾਪਾਂ ਦਾ ਫਲ ਤਾਂ ਗੁਰੂ ਜੀ ਕਹਿੰਦੇ ਜਿੱਥੇ ਸੁੱਖ ਹੈ ਤੂੰ ਉੱਥੇ ਜਾਂਦਾ ਨਹੀਂ ਔਰ ਕਮਾਲ ਦੀ ਗੱਲ ਹੈ ਕਿ ਇੱਥੇ ਸੁੱਖ ਵੀ ਮੁਫ਼ਤ ਹੈ ਔਰ ਸਸਤਾ ਬਾਕੀ ਦੁਨੀਆਂ ਦੀ ਕੋਈ ਚੀਜ਼ ਮੁੱਲ ਖਰੀਦਣ ਜਾਓ ਉਹ ਪੈਸਿਆਂ ਨਾਲ ਮਿਲੇਗੀ ਮਾਇਆ ਨਾਲ ਮਿਲੇਗੀ ਐਵੇਂ ਨਹੀਂ ਮਿਲਦੀ ਕਿੱਥੋਂ ਔਰ ਮਹਿੰਗੀ ਮੁਨਾਫਾ ਕੱਟ ਕੇ ਦੇਊਗਾ ਜਿਹੜੇ ਨੇ ਦੇਣੀ ਹੈ ਚੀਜ਼ ਮੁਨਾਫਾ ਲਊਗਾ ਫਿਰ ਦੇਊਗਾ ਨਾ ਪਰ ਇੱਥੇ ਸਭ ਤੋਂ ਸਸਤਾ ਸੌਦਾ ਵੀ ਹੈ ਕਿੰਨਾ ਕੁ ਸਸਤਾ ਕਵੀਰ ਦਾ ਕਮਾਲ ਇਹ ਕਰਤੀ ਕਹਿੰਦਾ ਸਸਤਾ ਛੱਡੋ ਇੱਥੇ ਕੀਮਤ ਨਹੀਂ ਇਹ ਤਾਂ ਲੁੱਟ ਪਈ ਹੋਈ ਹੈ ਹੁਣ ਆਪਾਂ ਨੂੰ ਕੋਈ ਕਹਿੰਦੇ ਬਾਜ਼ਾਰ ਲੁੱਟਦਾ ਅੱਜ ਘੜੀਆਂ ਜਿੰਨੀਆਂ ਮਰਜ਼ੀ ਚੁੱਕ ਜਾਓ ਜਿੰਨਾ ਗਹਿਣੇ ਚੁੱਕ ਲਿਆਓ ਸਾਰੇ ਭੱਜੇ ਜਾਵਾਂਗੇ ਨਾ ਵੀ ਬਲੇ ਬਲੇ ਲੁੱਟ ਪੈ ਗਈ ਅਸਰ ਜਿੱਥੇ ਰਾਜ ਤਬਦੀਲੀ ਹੁੰਦੀ ਆ ਪਿੱਛੇ ਰਾਜ ਚ ਹੋਈ ਅਫਗਾਨਿਸਤਾਨ ਜੇ ਲੋਕਾਂ ਨੇ ਲੁੱਟਿਆ ਬਹੁਤ ਕੁਝ ਲੁੱਟਿਆ 47 ਚ ਆਪਣੇ ਕੋਈ ਲੁੱਟ ਪਈ ਬਹੁਤ ਕੁਝ ਲੁੱਟਿਆ ਪਤਾ ਲੱਗ ਜਾਵੇ ਕਿ ਲੁੱਟ ਪੈ ਗਈ ਹੈ ਪਰ ਮੋਰਚੇ ਵੇਲੇ ਜਦੋਂ ਮੋਰਚਾ ਲੱਗਿਆ ਸੀ ਦਰਬਾਰ ਸਾਹਿਬ ਅਸੀਂ ਜੇਲ੍ਹ ਚੋਂ ਨਿਕਲ ਕੇ ਹੁਸ਼ਿਆਰਪੁਰ ਦੀ ਤੋਂ ਆਉਂਦਿਆਂ ਨੂੰ ਉੱਥੇ ਕਰਫਿਊ ਲੱਗ ਗਿਆ ਲੁੱਟ ਪੈ ਗਈ ਕਈ ਮੇਰੇ ਨਾਲ ਦੇ ਵੀ ਗਏ ਕਿਤੇ ਲੁੱਟ ਪੈ ਰਹੀ ਹੈ ਕੋਈ ਤਲਵਾਰਾ ਚੱਕ ਲਿਆ ਕੋਈ ਬੱਗਾ ਚੱਕ ਲਿਆ ਕੋਈ ਕੰਬਲ ਲਿਆ ਲੁੱਟ ਪਈ ਥੋੜਾ 2-4 ਘੰਟੇ ਉੱਥੇ ਵੀ ਐਸਾ ਹੋਇਆ ਸੋ ਖੈਰ ਕਿ ਕਹਿੰਦੇ ਜੇ ਲੁੱਟ ਪਈ ਤਾਂ ਆਪਾਂ ਨੂੰ ਪਤਾ ਲੱਗ ਜਾਵੇ ਲੁੱਟ ਪਏ ਉਹਨੇ ਜਿਹਨੇ ਚੱਕ ਲਿਆ ਜਿੰਨਾ ਚੱਕ ਲਿਆ ਵਾਧੂ ਪਿਆ ਸਮਾਨ ਚੱਕ ਲਓ ਪਰ ਉਹ ਲੁੱਟ ਪੈ ਜਾਵੇ ਸਾਰੇ ਲੁੱਟਣ ਜਾਣਗੇ ਕਬੀਰ ਜੀ ਕਹਿੰਦਾ ਤੁਹਾਨੂੰ ਪਤਾ ਐਡੇ ਵੱਡੇ ਸੁੱਖਾਂ ਦੀ ਲੁੱਟ ਪਈ ਹੋਈ ਹੈ ਮਾਈ ਮੇਰੇ ਮਨ ਕੋ ਸੁੱਖ ਇੰਨਾ ਸੁੱਖ ਕਿੰਨਾ ਕ ਕੋਟ ਆਨੰਦ ਰਾਤ ਸੁੱਖ ਭੁਗਵੈ ਹਰ ਸਿਮਰਤ ਹਰੀ ਦਾ ਨਾਮ ਕਰਨਾ ਹਰ ਸਿਮਰਤ ਬਿੰਤ ਸਭ ਦੁੱਖ ਫਿਰ ਕਹਿੰਦੇ ਕੋਟ ਜਨਮ ਕੇ ਕਿਲ ਕ ਨਸ਼ਟ ਹੈ ਇਹ ਨੀ ਦੁਨੀਆਂ ਨੇ ਸੁੱਖ ਮਿਲਦੇ ਕਦੇ ਦੁਨੀਆਂ ਦੇ ਸੁੱਖ ਤਾਂ ਰਾਜਾ ਨੇ ਭੋਗੇ ਬਾਦਸ਼ਾਹ ਨੇ ਭੋਗੇ ਦੁਨੀਆਂ ਨੂੰ ਮਾਰ ਕੇ ਭੋਗੇ ਬਾਦਸ਼ਾਹੀਆਂ ਕੀਤੀਆਂ ਲੇਕਿਨ ਨਰਕਾਂ ਨੂੰ ਗਏ ਮਾਰੇ ਗੁਰਬਾਣੀ ਕਹਿੰਦੀ ਹੈ ਵਿਪਰੀਤ ਬੁੱਧੀ ਮਾਤ ਲੋਕੈ ਨਾਨਕ ਤ੍ਰਿੰਕਾਲ ਦੁੱਖ ਭੋਗ ਕੇ ਉਹ ਸੁੱਖ ਦੇ ਕਾਰਨ ਸੁੱਖ ਤੇ ਲਏ ਬਾਦਸ਼ਾਹੀਆਂ ਭੋਗੀਆਂ ਪਰ ਉਦੋਂ ਬਾਅਦ ਨਰਕਾਂ ਨੂੰ ਗਏ ਪਰ ਇਧਰਲਾ ਸੁੱਖ ਮਾਰੇ ਨਾਲ ਬਰਾਬਰ ਕਹਿੰਦੇ ਨੇ ਕਹਿੰਦੇ ਨਾਲ ਕੋਟ ਜਨਮ ਕੇ ਕਿਰਵਿਖ ਨਸ ਹੈ ਕਰੋੜਾਂ ਜਨਮਾਂ ਦੇ ਕਿਰਵਿਖ ਵੱਡੇ ਪਾਪ ਨੇ ਮੈਂ ਤੈਨੂੰ ਪਹਿਲਾਂ ਹੀ ਬੇਨਤੀ ਕੀਤੀ ਸੀ ਪਾਪ ਵੈਸੇ 10 ਪ੍ਰਕਾਰ ਦੇ ਮੰਨੇ ਨੇ ਕਿਉਂਕਿ ਸਰੀਰ ਕਰਕੇ ਪਾਪ ਮਨ ਕਰਕੇ ਪਾਪ ਬਾਣੀ ਕਰਕੇ ਪਾਪ 3 ਬ੍ਰੈਕਟੀਆਂ 3 ਚੀਜ਼ਾਂ ਕਰਕੇ ਪਾਪ ਹੁੰਦੇ ਨੇ ਬੰਦੇ ਕੋਲੋਂ ਔਰ ਉਹਨਾਂ ਨੂੰ ਦਸ ਹਿੱਸਿਆਂ ਚ ਵੰਡੇ ਆ, ਚਾਰ ਪਾਪ ਕਰਦੇ ਸਰੀਰ ਕਰਕੇ, ਤਿੰਨ ਬੋਧਨ ਕਰਕੇ, ਤਿੰਨ ਮਨ ਕਰਕੇ। ਔਰ ਉਹਨਾਂ ਦੀਆਂ ਫਿਰ ਗਾਹ ਕੈਟਾਗਰੀਆਂ ਹੋਰ ਵੀ ਹੈਗੀਆਂ, ਕਿਉਂਕਿ ਇਹਨੂੰ ਕਹਿੰਦੇ ਕਾਇਕ, ਵਾਚਕ ਤੇ ਮਾਨਸਿਕ। ਕਾਇਆ ਕਰਕੇ ਕਿਸੇ ਦੀ ਚੋਰੀ ਕਰਨੀ, ਕਿਸੇ ਨੂੰ ਮਾਰ ਦੇਣਾ, ਔਰ ਪੈਸੇ ਕੋਈ ਗਮਨ ਕਰਨੀ, ਕਿਸੇ ਚੋਰੀ ਕਰਨੀ, ਚਾਰ ਪਾਪ ਹੋ ਗਏ। ਬਾਣੀ ਕਰਕੇ, ਮੂੰਹ ਕਰਕੇ ਕਿਸੇ ਨੂੰ ਮਨੁੱਖਾ ਬੋਲਣਾ, ਕਿਸੇ ਨਿੰਦਿਆ ਕਰਨੀ, ਔਰ ਕਿਸੇ ਨੂੰ ਗੰਦਾ ਬੋਲਣਾ, ਤਿੰਨੇ ਹੋ ਗਏ। ਮਨ ਕਰਕੇ ਕਿਸੇ ਦਾ ਬੁਰਾ ਚਿਤਵਣਾ, ਕਿਸੇ ਦਾ ਬੁਰਾ ਸੋਚਣਾ, ਔਰ ਮਨ ਦੇ ਵਿਚ ਮਹਾਰਾਜ ਨੇ ਕਹਿਤਾ ਪਰਕ ਹੈ ਬੁਰਨ ਰੱਖੋ ਚੀਤ, ਤੁਮਕੋ ਦੁਖ ਰਹੀ ਭਾਈ ਮੀਤ। ਫਿਰ ਇੱਥੋਂ ਇਹ ਪਾਪ ਪੈਦਾ ਹੁੰਦੇ ਨੇ, ਪਰ ਇਹਦੇ ਵਿਚ ਚਾਰ ਪਾਪ ਹੋਰ ਵੱਡੇ ਮੰਨੇ ਕਹਿੰਦੇ। ਪੈਦਲੇ ਸੁੱਖ ਹੈਦਾ, ਗੁਰੂ ਜੀ ਕਹਿੰਦੇ ਇਹ ਨਹੀਂ ਕਿ ਰਾਜੇ ਮਹਾਰਾਜਾ ਨੇ ਦੁਨੀਆਂ ਦੇ ਸੁੱਖ ਤੇ ਭੋਗੇ, ਦੁਨੀਆਂ ਦੇ ਸੁੱਖ ਤੇ ਲਏ। ਦਾਨੰ ਪ੍ਰਾਪੂਰ ਵੇਣੰ ਪੁੰਚੰ ਤੇ ਮਹਿਪ ਤੇ ਤਾਂ ਬਣੇ, ਪੂਰਵ ਨੇ ਦਾਨ ਕੀਤੇ ਬਾਦਸ਼ਾਹ ਬਣ ਗਏ, ਪਰ ਇੱਥੇ ਆ ਕੇ ਵਿਪਰੀਤ ਬੁੱਧੀਆਂ ਮਾਤ ਲੋਕ ਹੈ, ਬੁੱਧੀ ਵਿਪਰੀਤ ਹੋ ਗਈ, ਔਰ ਬੁੱਧੀ ਵਿਪਰੀਤ ਹੋਈ ਦੇ ਕਾਰਨ ਲੋਕਾਂ ਨੂੰ ਮਾਰਿਆ। ਪਰ ਚਿਰੰਕਾਲ ਮਹਾਰਾਜ ਕਹਿੰਦੇ ਨਾਨਕ ਚਿਰੰਕਾਲ ਤੋਂ ਭੋਗਤੇ, ਬੁੱਧੀ ਉਲਟ ਗਈ। ਤੁਹਾਡੇ ਸਾਹਮਣੇ ਹੁਣ ਵੀ ਉਲਟੀ ਹੈ, ਦਰਬਾਰ ਸਾਹਿਬ ਤੇ ਹਮਲੇ ਹੋ ਗਏ, ਬੁੱਧੀ ਉਲਟ ਗਈ, ਭੁੱਲ ਗਏ ਕਿ ਸਾਨੂੰ ਇਹ ਰਾਜ ਦਵਾਉਣ ਵਾਲੀ ਵੀ ਇਹੋ ਦਰਬਾਰ ਸਾਹਿਬ ਹੈ, ਇਹ ਗੁਰੂ ਨਾਨਕ ਦਾ ਘਰ ਹੈ, ਜਿਹਨੇ ਹਿੰਦੁਸਤਾਨ ਨੂੰ ਆਜ਼ਾਦੀ ਦਿਵਾਈ, ਜਿਹਨੇ ਹਿੰਦੁਸਤਾਨ ਨੂੰ ਆਜ਼ਾਦ ਕਰਵਾਇਆ, ਇਹ ਗੁਰੂ ਨਾਨਕ ਦਾ ਘਰ ਹੈ। ਇੱਥੋਂ ਤਾਂ ਸਭ ਕੁਛ ਮਿਲਿਆ, ਪਰ ਭੁੱਲ ਗਏ, ਭੁੱਲ ਗਏ ਸੀ ਬਾਬਰ ਵਰਗੇ, ਜਿੱਥੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਤਾਂ ਇਹ ਬਾਦਸ਼ਾਹ ਹੀ ਮੰਗੀ, ਪਰ ਭੁੱਲ ਗਏ ਗੁਰੂ ਘਰ ਨਾਲ ਰਾਜ ਪਾ ਲਿਆ, ਰਾਜ ਖਤਮ ਹੋਇਆ। ਪੰਡਿਤ ਕਿਰਪਾ ਰਾਮ ਵਰਗੇ ਗੁਰੂ ਨਾਨਕ ਦੇ ਘਰ ਚ ਆਏ, ਮਹਾਰਾਜ ਨੇ ਸ਼ਹੀਦੀਆਂ ਦਿੱਤੀਆਂ, ਸ਼ਹੀਦੀਆਂ ਦਾ ਦੌਰ ਸ਼ੁਰੂ ਕੀਤਾ, ਔਰ ਦਿੱਤੀਆਂ ਵੀ ਉਸ ਵਾਸਤੇ ਕੋਈ ਦੁਨੀਆਂ ਦੇ ਲੋਕ ਕੀਤੀ ਦਿੰਦੇ ਆਪਣੇ ਧਰਮ ਵਾਸਤੇ, ਉਹ ਵੀ ਬਹੁਤ ਥੋੜੇ, ਪਰ ਕਮਾਲ ਦੀ ਸ਼ਹੀਦੀ ਹੈ, ਪਹਿਲੀ ਹੈ ਦੁਨੀਆਂ ਦੇ ਵਿਚ, ਔਰ ਆਖਰੀ ਵੀ ਹੋਵੇਗੀ ਸ਼ਾਇਦ। ਕਿ ਕਿਸੇ ਦੇ ਵਾਸਤੇ, ਕਿਸੇ ਧਰਮ ਵਾਸਤੇ ਕਿਹੜੇ ਸ਼ਹੀਦੀ ਦੇਣੀ, ਉਹ ਭੁੱਲ ਗਏ। ਕੀ ਕਿਹਾ, ਮੈਂ ਤਿਰਕ ਜੰਜੂਰ ਰਾਖਾ ਪ੍ਰਭ ਤਾਂਕਾ, ਕਿੰਨੋ ਬੜੋ ਕਲੂ ਮੈਂ ਤਾਕਾ, ਨਾ ਤਿਲਕ ਸਿੱਖ ਨੇ ਲਾਉਣਾ, ਨਾ ਜਦੇਊ ਸਿੱਖ ਨੇ ਪਾਉਣਾ, ਨਾ ਟੋਪੀ ਸਿੱਖ ਨੇ ਲੈਣੀ, ਨਾ ਬੋਡਾ ਸਿੱਖ ਨੇ ਰੱਖਣਾ। ਬਲਕਿ ਉਹ ਟੈਮਰ ਨੇ ਕਹਿਤਾ, ਜੇ ਕਿਤੇ ਸਿੱਖ ਬਣ ਕੇ ਜਦੇਊ ਪਾ ਲੇ, ਜੋ ਸਿੱਖ ਗਲ ਮੈਂ ਤਾਂ ਗਾਮ ਵੇਲੈ, ਚੌਂਪੜ ਵਾਜੀ ਗਲਕਾ ਖੇਲ ਹੈ, ਜੇ ਕਦੇ ਸਿੱਖ ਬਣ ਕੇ ਜਦੇਊ ਪਾ ਲੇ, ਕਹਿੰਦੇ ਤੇ ਚਾਰ ਜਨਮ ਗਲਕਾ ਵੇਸਵਾ ਦੇ ਧਰਮ ਦਾ, ਕਹਿੰਦੇ ਹੁਕਮ ਕਰਨਾ। ਕਿਤੇ ਸਿੱਖ ਟੋਪੀ ਲੈ ਰਹੇ, ਅੱਜ ਕੱਲ੍ਹ ਦੇ ਫੈਸ਼ਨ ਬਣ ਗਿਆ ਸਿੱਖਾਂ ਦਾ, ਸਿੱਖਾਂ ਦੇ ਮੁੰਡੇ ਸਿਰ ਤੇ ਟੋਪੀਆਂ। ਪਰ ਪਹਿਲਾਮੇ ਪੁਰਬ ਕਹਿੰਦੇ ਕਿ ਨੇ, ਸਿੱਖ ਹੋਏ ਸਿਰ ਟੋਪੀ ਧਰੈ, ਸਾਤ ਜਨਮ ਕੁਸ਼ਤੀ ਹੋਏ ਮਰੈ, ਸਵਾਲ ਜਨਮ ਪਾਵੇ ਜਾਂ ਕੋਟ। ਕਹਿੰਦੇ ਸੱਤ ਜਨਮ ਤਾਂ ਕੋਹਰੀ ਦੇ ਧਾਰ ਕੇ ਸੌ ਜਨਮ ਮਰੂਗਾ, ਅਤੇ ਕਰੋੜਾ ਜਨਮ ਕੁੱਤੇ ਦੇ ਪਾਊਗਾ। ਐਡੇ ਕਰੜੇ ਵਚਨ ਕਹੇ ਨੇ, ਟੋਪੀਆਂ ਧਰਨੀਆਂ ਸਿਰ ਤੇ। ਮਹਾਰਾਜ ਨੇ ਪੱਗ ਬਖਸ਼ੀ ਹੈ, ਇਹ ਪੱਗ ਐਵੇਂ ਨੀ ਬਖਸ਼ੀ, ਹੁਣ ਸਮਾਂ ਨੀ ਕਿ ਸਮਾਂ ਤੇ ਮੇਰੇ ਕੋਲ 50 ਮਿੰਟ ਦੇ ਪੱਗ ਅੱਜ ਦੀ ਨਹੀਂ ਹੈ, ਬੜੀ ਪੁਰਾਤਨ ਹੈ। ਔਰ ਪੱਗ ਦਾ ਮਤਲਬ ਹੈ ਕਿ ਤੁਹਾਡੇ ਸ਼ਾਸਤਰ ਵੇਦ ਦਾ ਜੇ ਕਿਸੇ ਨੇ ਪਾਠ ਕਰਨੇ ਨਾ, ਉਹ ਪਾਠ ਕਰਨ ਲਈ ਲਿਖੇ ਹੈ, ਉਹ ਕਰਦੇ ਵੀ ਸੀ, ਜਦੋਂ ਵੇਦਾਂ ਦੇ ਮੰਤਰ ਉਚਾਰਦੇ ਸੀ, ਪਾਠ ਕਰਦੇ ਸੀ, ਉਹਨੂੰ ਕਹਿੰਦੇ ਪੱਗੜ, ਪੱਗ ਵੀ ਨੀ ਪੱਗੜ ਬੰਨਣਾ। ਪਾਪ ਕਿੰਨਾ ਹੋਵੇ ਘੱਟੋ ਘੱਟ ਲਿਖਿਆ ਸ਼ਾਸਤਰਾਂ ਚ, ਕਹਿੰਦੇ ਘੱਟੋ ਘੱਟ 21 ਗਜ਼ ਦਾ ਪੱਗੜ ਹੋਵੇ, 21 ਗਜ਼, ਤਾਂ ਕਿ ਜੋ ਮੰਤਰ ਅਸੀਂ ਪੜ੍ਹਨੇ ਨੇ ਨਾ, ਜੋ ਚੀਜ਼ ਘੱਟ ਲਿਆਣੀ ਹੈ, ਉਹ ਸਾਂਭ ਕੇ ਵੀ ਰੱਖਣੀ ਹੈ, ਤੇ ਸਾਡੀ ਜਿਹੜੀ ਸ਼ਕਤੀ ਹੈ ਉਹ ਸਾਡੇ ਕੇਸ ਨੰਗਿਆਂ ਦੀ ਸਾਰੀ ਊਰਜਾ ਖਤਮ ਨਾ ਹੋਵੇ, ਸਾਂਭ ਕੇ ਰੱਖਣਾ। ਜਿਵੇਂ ਕਲਸ ਹੁੰਦਾ ਗੁਰਦੁਆਰੇ ਤੇ ਹੋਰ ਚੀਜ਼ ਤੇ ਕਲਸ ਹੁੰਦਾ ਨਾ, ਇਹ ਸਾਡੀ ਕਲਸ ਹੈ ਪੱਗ ਇੱਕ। ਔਰ 21 ਗਜ਼ ਦਾ ਪੱਗੜ ਲਿਖਿਆ ਕਿ ਸ਼ਾਸਤਰਾਂ ਦਾ ਵੇਦਾਂ ਦਾ ਸਮਰਨ ਕਰਨ ਗਏ, ਉਹ ਵੀ ਪੱਗੜ ਬੰਨਦੇ ਸੀ। ਔਰ ਇਸੇ ਪੱਗੜ ਨੇ ਜਿਹੜੇ ਲੋਕ ਜਟਾ ਵਧਾਉਂਦੇ ਸੀ ਵੱਡੀਆਂ ਵੱਡੀਆਂ, ਨਾ ਬਾਹਰ ਜੰਗਾਂ ਚ ਰਹਿਣ ਵਾਸਤੇ ਪੱਗੜ ਤੇ ਆਏ ਨਹੀਂ, ਉੱਥੇ ਫਿਰ ਬਣ ਦਾ ਦੁੱਧ ਲਾ ਲਾ ਕੇ ਜਟਾ ਹੀ ਵੱਡੀਆਂ ਵੱਡੀਆਂ ਕਰ ਲੈਣੀਆਂ, ਕਿ ਸਿਮਰਨ ਕਰਨਾ ਪੱਗੜ ਨਹੀਂ, ਕੇਸਾਂ ਦੇ ਪੱਗੜ ਬਣਾ ਲੈਣਾ ਵਰਤਾ, ਉਹਨਾਂ ਦੀ ਮਜਬੂਰੀ ਸੀ ਉੱਥੇ। ਪਰ ਧੰਨ ਗੁਰੂ ਗੋਬਿੰਦ ਸਿੰਘ ਨੇ ਕਿਹਾ, ਕਿਉਂ ਕਰ ਸਕਦੇ ਹੋ, ਕਿਉਂ ਕੇਸਾਂ ਦੇ ਪੱਗੜ ਬਣਾਉਂਦੇ ਹੋ, ਕੰਧਾ ਦੋਨੋਂ ਵਕਤ ਕਰ ਪਾਠ ਚੋਂ ਲੈ ਕਰ ਬੰਦ ਇੱਕ ਬੰਨ ਲੈਂਦੇ, ਆਪਣੇ ਘਰਾਂ ਨੂੰ ਕਿਉਂ ਨੀ ਬਲਵਾਤ ਦੀ ਤਰ੍ਹਾਂ ਸਮਝ ਲੈਂਦੇ। ਸਗੋਂ ਮਹਾਰਾਜ ਕਹਿੰਦੇ, ਮਨ ਤੇ ਸਦਨ ਸਦਾ ਕਰ ਸਮਝੋ, ਮਨ ਹੀ ਮਾਹੇ ਉਦਾਸਾ, ਕਹਿੰਦੇ ਆਪਣੇ ਸਦਨ ਘਰਾਂ ਨੂੰ ਇਹ ਜੰਗਲ ਸਮਝੋ, ਔਰ ਮਨ ਨੂੰ ਉਦਾਸ ਕਰੋ, ਉਦਾਸੀਆਂ ਇਹ ਨੀ ਕਿ ਦਿਲ ਕਰਕੇ ਕਰੀਏ। ਸਰੋ ਵਿਚਾਰ ਆਪਾਂ ਗੱਲ ਕਰ ਰਹੇ ਸੀ ਕਿ ਮਹਾਰਾਜ ਕਹਿੰਦੇ ਭਾਈ, ਇਹ ਤਾਂ ਦੁਨੀਆਂ ਦੇ ਲੋਕ ਜਿਹੜੇ ਕਹਿੰਦੇ ਫਿਰ ਉਹ ਵਿਪਰੀਤ ਬੁੱਧੀਆਂ ਜਿਨ੍ਹਾਂ ਨੂੰ ਇਹ ਜਿਹੜੇ ਰਾਜ ਦਵਾਏ ਉਲਟ ਦੀਆਂ ਬੁੱਧੀਆਂ ਪਰ ਉਸੇ ਗੁਰੂ ਘਰ ਤੇ ਹਮਲੇ ਹੋਏ ਤੇ ਫਿਰ ਸੋਕੋ ਨਹੀਂ ਪਾਏ ਤੇ ਮਹਾਰਾਜ ਕਹਿੰਦੇ ਭਾਈ ਫਿਰ ਉਹ ਤਿਰੰਗ ਨਾਨਕ ਤਿਰੰਗ ਕਾਲ ਦੁੱਖ ਭੋਗਦੇ ਬੜੇ ਲੰਮੇ ਸਮੇਂ ਸਿਰ ਭੋਗਦੇ ਨੇ ਤੇ ਜਿਹੜਾ ਇਹ ਸੁੱਖ ਹੈ ਮਹਾਰਾਜ ਕਹਿੰਦੇ ਕੋਟ ਜਨਮ ਕੇ ਕਿਲੇ ਕਨਾਸ ਹੈ ਤੇ ਕਰੋੜਾਂ ਜਨਮਾਂ ਦੇ ਕਿਲੇ ਤੁਹਾਡੇ ਪਾਪ ਚਾਰ ਤਰ੍ਹਾਂ ਦੇ ਮਰੇ ਨੇ ਤੇ ਕੈਟਾਗਰੀਆਂ ਚਾਰ ਨੇ ਕਹਿੰਦੇ ਬ੍ਰਾਹਮਣ ਕੈਲੀ ਘਾਤ ਕੰਜਕਾ ਅਣਚਾਰੀ ਕਰਤਾਨ ਮਹਾਰਾਜ ਨੇ ਕਿਹਾ ਚਾਰ ਤਰ੍ਹਾਂ ਦੇ ਪਾਪ ਮੰਨੇ ਵੱਡੇ ਬ੍ਰਹਮ ਗਿਆਨੀ ਨੂੰ ਮਾਰਨਾ ਗਊ ਨੂੰ ਮਾਰਨਾ ਲੜਕੀ ਨੂੰ ਮਾਰਨਾ ਔਰ ਜਿਹਦਾ ਕੋਈ ਆਚਾਰ ਚੰਗਾ ਨਹੀਂ ਕਰਤੱਵ ਚੰਗਾ ਨਹੀਂ ਰਹਿਤ ਚੰਗੀ ਨਹੀਂ ਉਹਦੇ ਘਰ ਦਾ ਅੰਨ ਛੱਡਣਾ ਇਹ ਵੀ ਇੱਕ ਵੱਡਾ ਪਾਪ ਹੈ ਜਾ ਕੀ ਰਹਿਤ ਨਾ ਜਾਣੀ ਹੈ ਗੁਰ ਮੰਤਰ ਨਹੀਂ ਚੀਤ ਭੋਜਨ ਤਾਂ ਕਾ ਖਾਏ ਕੇ ਵਿਸਰੇ ਹਰਸਿਓ ਪ੍ਰੀਤ ਜਿਹਦੀ ਰਹਿਤ ਕੋਈ ਨਹੀਂ ਪਰਮਾਤਮਾ ਨਾਲ ਕੋਈ ਕਦੇ ਜੁੜੇ ਹੀ ਨਹੀਂ ਕਦੇ ਕੋਈ ਧਰਮ ਦੀ ਗੱਲ ਜਿਹਦੇ ਕੋਲ ਹੈ ਨਹੀਂ ਉਹਦੇ ਘਰ ਦਾ ਭੋਜਨ ਖਾਣਾ ਵੀ ਇੱਕ ਪਾਪ ਹੈ ਜੇ ਚੌਥਾ ਜੰਮਦੀ ਲੜਕੀ ਨੂੰ ਮਾਰ ਦੇਣਾ ਲੜਕੀ ਨੂੰ ਮਾਰ ਦੇਣਾ ਵੱਡਾ ਭਾਰੀ ਪਾਪ ਹੈ ਪਹਿਲਾਂ ਜੰਮਣ ਸਾਰ ਮਾਰਦੇ ਤੇ ਜੰਮਣ ਤੋਂ ਪਹਿਲਾਂ ਵੀ ਮਾਰਦੇ ਨੇ ਪਾਪ ਹੈ ਨਾਮ ਜਪਣ ਵਾਲੇ ਨੂੰ ਮਾਰ ਦੇਣਾ ਪਾਪ ਹੈ ਗਊ ਗਰੀਬ ਨੂੰ ਮਾਰਨਾ ਪਾਪ ਹੈ ਚਾਰ ਤਰ੍ਹਾਂ ਦੇ ਵੱਡੇ ਪਾਪ ਕਿਲਵਕ ਦੱਸੇ ਨੇ ਪਰ ਮਹਾਰਾਜ ਕਹਿੰਦੇ ਕੋਟ ਜਨਮ ਕੇ ਕਰੋੜਾਂ ਜਨਮਾਂ ਦੇ ਹਜੇ ਪਾਪ ਕੀਤੇ ਹੋਣ ਇੱਕ ਦਿਨ ਨਹੀਂ ਦੋ ਦਿਨ ਨਹੀਂ ਸੋਹਣਾ ਮਹਾਰਾਜ ਕਹਿੰਦਾ ਕਿ ਬਾਣੀ ਸਮਝ ਕੇ ਪੜ੍ਹੀ ਨਾ ਐ ਭਾਈ ਜੇ ਸੁੱਖ ਲੈਣਾ ਕਿਉਂਕਿ ਅਸੀਂ ਸੁੱਖ ਵਾਸਤੇ ਯਤਨ ਕਰ ਰਹੇ ਹਾਂ ਅਸੀਂ ਦੇਸਾਂ ਨੂੰ ਛੱਡ ਕੇ ਪ੍ਰਦੇਸਾਂ ਚ ਸੁੱਖ ਵਾਸਤੇ ਆਏ ਹਾਂ ਹੋਰ ਕਾਹਦੇ ਵਾਸਤੇ ਪਰ ਸੁੱਖ ਇੱਥੇ ਵੀ ਔਰ ਲੋਕ ਬੜੇ ਬੜੇ ਅਹੁਦਿਆਂ ਤੇ ਬੈਠੇ ਨੇ ਸੁੱਖ ਉੱਥੇ ਵੀ ਨਹੀਂ ਚਿੰਤਾ ਹੀ ਬਣੀ ਹੈ ਕਿ ਮੇਰਾ ਅਹੁਦਾ ਨਾ ਖੁਸ ਜਾਵੇ ਖਤਰਾ ਬਣਿਆ ਹਰ ਵੇਲੇ ਖਤਰਾ ਬਣਿਆ ਪਰ ਜਿਹੜੀ ਗੱਦੀ ਪਰਮਾਤਮਾ ਦੇ ਨਾਮ ਦੀ ਇਹਨੂੰ ਖਤਰਾ ਵੀ ਕਦੇ ਨਹੀਂ ਹੈ ਇਹਨੂੰ ਕਦੇ ਖਤਰਾ ਨਹੀਂ ਹੈ ਰੋਜ਼ ਸਦਾ ਹੀ ਕਾਇਮ ਹੈ ਹਮੇਸ਼ਾ ਹੀ ਚੜ੍ਹਦੀ ਕਲਾ ਚ ਹੈ ਫਿਰ ਮਹਾਰਾਜ ਕਹਿੰਦੇ ਆ ਭਾਈ ਜੇ ਸੁੱਖ ਲੈਣਾ ਚਾਹੁੰਦੇ ਮਾਈ ਮੇਰੇ ਮਨ ਕੋ ਸੁੱਖ ਕਿੰਨਾ ਕੁ ਲਵੇਗਾ ਕੋਟ ਆਨੰਦ ਰਾਜ ਸੁੱਖ ਭੋਗਵੇ ਕਰੋੜਾਂ ਆਨੰਦ ਨੇ ਪਰ ਕਰੋੜਾਂ ਰਾਜਿਆਂ ਦੇ ਸੁੱਖਾਂ ਤੋਂ ਵੱਧ ਸੁੱਖ ਹੈ ਤੇ ਰਾਜੇ ਦਾ ਬੜੇ ਬੜੇ ਮੰਗਤੇ ਨੇ ਕਿ ਫਕੀਰ ਨਾ ਕਹਿੰਦੇ ਅਕਬਰ ਬਾਦਸ਼ਾਹ ਉਸ ਟਾਈਮ ਦੀ ਵੱਡੀ ਤਾਜ ਜਿਵੇਂ ਅਮਰੀਕਾ ਬਣੀ ਹੋਈ ਹੈ ਅਕਬਰ ਇਹਦਾ ਵੱਡੇ ਤਾਜ ਸੀ ਉਦੋਂ ਕਹਿੰਦੇ ਇੱਕ ਫਕੀਰ ਨੂੰ ਕੋਈ ਲੋੜ ਪੈ ਗਈ ਜਿਵੇਂ ਹੁਣੇ ਕਹਿੰਦੇ ਗੁਰਦੁਆਰਾ ਬਣਾ ਤੇ ਮੰਦਰ ਬਣਾਉਣਾ ਵੀ ਚਲੋ ਆਪਾਂ ਬਾਦਸ਼ਾਹ ਕੋਲੇ ਚੱਲੀਏ ਉਹਦੇ ਕੋਲੋਂ ਕੁਝ ਮੰਗੀਏ ਪਰ ਜਦੋਂ ਮਹਿਲਾ ਚ ਗਿਆ ਬਾਦਸ਼ਾਹ ਦੁਆ ਕਰਦਾ ਹੇ ਖੁਦਾ ਹੋਰ ਦਈ ਮੇਰਾ ਰਾਜ ਹੋਰ ਵਧਾਈ ਵਿਰਾਹ ਕਰੀ ਉਹ ਗਲਤ ਪੱਲਾ ਪਾ ਕੇ ਮੰਗ ਰਿਹਾ ਉਹ ਵਕੀਲ ਮੁੜਿਆ ਕਹਿੰਦਾ ਮੰਗਤੇ ਕੋਲੋਂ ਕੀ ਮੰਗ ਰਿਹਾ ਮੰਗ ਲੈਣਾ ਤੇ ਸੰਸਾਰ ਸਾਰੀ ਮੰਗਤਾ ਹੈ ਫਿਰ ਮੰਗੀਏ ਉਸ ਕੋਲੋਂ ਜਿਹੜਾ ਮੰਗਤਾ ਨਹੀਂ ਉਹ ਵੀ ਗੁਰੂ ਨੇ ਦੱਸਿਆ ਕਹਿੰਦੇ ਜੇ ਮੰਗ ਰਹੇ ਨਾ ਤੁਸੀਂ ਮੰਗੋ ਪਰ ਦਾਤੇ ਕੋਲੋਂ ਮੰਗੋ ਮੰਗਤਾ ਕੋਲੋਂ ਨਾ ਮੰਗੋ ਦਾਤਾ ਇੱਕੋ ਹੀ ਹੈ ਦੋ ਨਹੀਂ ਤਿੰਨ ਨਹੀਂ ਚਾਰ ਨਹੀਂ ਮਤਲਬ ਇੱਕੋ ਹੀ ਦਾਤਾ ਹੈ ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਐਡਾ ਵੱਡਾ ਦਾਤਾ ਸਾਰਿਆਂ ਨੂੰ ਦੇਈ ਜਾਂਦਾ ਔਰ ਦਿੰਦਾ ਇੰਨਾ ਕਿ ਦਿੰਦਿਆਂ ਦਿੰਦਿਆਂ ਮੁੱਕਿਆ ਨਹੀਂ ਦਿੰਦਾ ਦੇ ਲੈਂਦੇ ਥੱਕ ਪਾਏ ਇੰਨਾ ਦਿੰਦਾ ਦੇਣ ਵਾਲਾ ਦਈ ਜਾਂਦਾ ਲੈਣ ਵਾਲੇ ਥੱਕ ਗਏ ਕਮਾਲ ਦੀ ਗੱਲ ਹੈ ਦਾਤਾ ਥੱਕੇ ਨਹੀਂ ਅਜੇ ਵੀ ਔਰ ਫਿਰ ਐਡਾ ਦਾਤਾ ਹੈ ਵੱਡਾ ਦਾਤਾ ਤਿਲ ਨਾ ਕਮਾਏ ਦਾਤਾ ਐਡਾ ਇੰਨਾ ਦਾਨ ਦੇ ਕੇ ਨਾ ਸਵੇਰ ਭਾਰ ਵਰਗਾ ਦਾਨ ਦੇ ਕਰਕੇ ਔਰ ਤਿਲ ਮੱਤ ਵੀ ਫਿਰ ਉਹਦੀ ਮੰਗ ਨਹੀਂ ਕਿ ਮੈਂ ਕੁਝ ਦੇ ਬੱਚੇ ਕੁਝ ਨਹੀਂ ਮੰਗਦਾ ਦਾਨ ਤੇ ਦਿੰਦਾ ਦਾਨ ਤੇ ਦੇਈ ਜਾਂਦਾ ਮਹਾਰਾਜ ਕਹਿੰਦੇ ਤੇ ਮਹਾਰਾਜ ਭਾਈ ਮਹਾਰਾਜ ਕਹਿੰਦੇ ਕੋਟ ਜਨਮ ਕੇ ਕਿਹੜੇ ਕਨਾਸ ਹੈ ਕਹਿੰਦੇ ਕਰੋੜਾਂ ਜਨਮਾਂ ਦੇ ਵੱਡੇ ਪਾਪ ਵੀ ਨਾਲ ਸਮਝਾ ਸਿਮਰਤ ਕਹਿੰਦੇ ਹਰੀ ਦਾ ਨਾਮ ਸਿਮਰ ਦੇ ਨਾਲ ਕੋਟ ਜਨਮ ਕੇ ਕਿਹੜੇ ਕਨਾਸ ਹੈ ਸਿਮਰਤ ਪਾਵਨ ਤਨ ਮਨ ਸੁੱਖ ਕਹਿੰਦੇ ਐ ਤਾਂ ਵਾਹਿਗੁਰੂ ਨੂੰ ਸਿਮਰ ਕੇ ਤਨ ਕਰਕੇ ਵੀ ਸੁਖੀ ਹੋਵੇਗਾ ਮਨ ਕਰਕੇ ਵੀ ਸੁਖੀ ਹੋਵੇਗਾ ਕਿਉਂਕਿ ਬੰਦਾ ਤਨ ਕਰਕੇ ਸਾਨੂੰ ਸੁਖੀ ਬਹੁਤ ਦਿੰਦੇ ਨੇ ਵੀ ਚੰਗੀ ਇਹ ਸਰਕਾਰ ਹੈ ਕੋਠੀ ਵਧੀਆ ਹੈ ਕਿਸੇ ਚੀਜ਼ ਦਾ ਘੱਟ ਹੀ ਨੀ ਤਨ ਸੁਖੀ ਨੇ ਅੰਦਰੋਂ ਮਨ ਭਾਂਬੜ ਬਲਦੇ ਨੇ ਫਿਰ ਵੀ ਮਨ ਵੀ ਸੁਖੀ ਹੈ ਤੇ ਕਹਿੰਦਾ ਤਨ ਕਰਕੇ ਵੀ ਸੁਖੀ ਹੋਵੇਗਾ ਫਿਰ ਕਬੀਰ ਕਹਿੰਦਾ ਹੋਇਆ ਕਮਾਲ ਹੋ ਗਈ ਇੰਨਾ ਸੁੱਖ ਦੀ ਲੁੱਟ ਪਈ ਹੋਈ ਹੈ ਇਹ ਸੁੱਖ ਕੀਮਤ ਨਹੀਂ ਦੇਣੀ ਪੈਂਦੀ ਕੋਈ ਪੈਸਾ ਨੀ ਕੋਈ ਟਾਕਾ ਨੀ ਕੁਛ ਵੀ ਨੀ ਹੈ ਕੈਸੀ ਲੁੱਟ ਹੈ ਕਬੀਰ ਕਹਿੰਦੇ ਕਬੀਰ ਲੁੱਟਣਾ ਹੈ ਤਾਂ ਲੁੱਟ ਲੈ ਕਹਿੰਦਾ ਇਹ ਲੁੱਟ ਲੈ ਜੇ ਲੁੱਟਿਆ ਜਾਂਦਾ ਲੁੱਟ ਪੈ ਰਹੀ ਹੈ ਲੁੱਟ ਇਹ ਕੋਈ ਦੁਕਾਨ ਤੇ ਖਰੀਦ ਮੁੱਲ ਨਹੀਂ ਖਰੀਦਣਾ ਕੋਈ ਪੈਸਾ ਨਹੀਂ ਦੇਣਾ ਕੋਈ ਟਾਕਾ ਨਹੀਂ ਦੇਣਾ ਕਹਿੰਦਾ ਤਾਂ ਵੀ ਲੁੱਟ ਪਈ ਹੋਈ ਹੈ ਲੁੱਟ ਲਓ ਕਬੀਰ ਜੀ ਕਹਿੰਦੇ ਲੁੱਟਣਾ ਹੈ ਤਾਂ ਲੁੱਟ ਲੈ ਰਾਮ ਨਾਮ ਹੈ ਲੁੱਟ ਰਾਮ ਨਾਮ ਦੀ ਲੁੱਟ ਪਈ ਹੈ ਫਿਰ ਪਾਛੇ ਪਛਤਾ ਹੋ ਗਏ ਪ੍ਰਾਣ ਜਾਣਗੇ ਛੂਟ ਕਹਿੰਦੇ ਪ੍ਰਾਣ ਲੱਗਾ ਜਾਣਗੇ ਫਿਰ ਪਛਤਾਵਾ ਰਹਿ ਜਾਵੇਗਾ। ਦੁਨੀਆਂ ਦੀਆਂ ਵਸਤੂਆਂ ਮਿਲਦੀਆਂ ਪੈਸਿਆਂ ਬੱਤੇ, ਪਰ ਨਾਮ ਦੀ ਵਸਤੂ ਮਿਲਦੀ ਹੈ ਇੱਥੇ ਤਾਂ ਗੁਰੂ ਦੇ ਚਰਨਾਂ ਚ ਆ ਕੇ ਕੀ ਦੇਣਾ? ਆਪਣੀਆਂ ਮਾੜੀਆਂ ਵਸਤੂਆਂ ਗੁਰੂ ਨੂੰ ਦਿਓ, ਚੰਗਾ ਉਹ ਗੁਰੂ ਸਾਨੂੰ ਦਾਤਾਂ ਦਿੰਦਾ। ਗੁਰੂ ਦੇ ਚਰਨਾਂ ਚ ਕਾਮਨਾ ਰੱਖਦੇ ਹੋ, ਮਨ ਰੱਖਦੇ ਹੋ, ਗੁਰੂ ਨਾਮ ਦਿੰਦਾ। ਮਨ ਵਿਚ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਦਾਸ। ਮਹਾਰਾਜ ਕਹਿੰਦੇ ਕੋਟ ਜਨਮ ਕੇ ਕਿਰਵਿਖ ਨਾਸਾ ਸਿਮਰਤ ਪਾਵਨ ਤਨ ਮੁਖ ਸੁਖ ਦੇਖ ਸਰੂਪ ਪੂਰਨ ਭਈ ਆਸਾ। ਐਸਾ ਵਾਹਿਗੁਰੂ ਹੈ, ਕਹਿੰਦਾ ਉਹਦਾ ਸਰੂਪ ਦੇਖਣ ਨਾਲ ਸਾਰੀ ਆਸਾ ਪੂਰਨ ਹੋ ਜਾਂਦੀਆਂ ਨੇ। ਪਰਮਾਤਮਾ ਦਾ ਸਰੂਪ ਦੇਖਣ ਦੇ ਨਾਲ ਹੀ ਆਸਾ ਪੂਰੀ ਹੋ ਜਾਂਦੀ, ਮੰਗਣ ਦੀ ਲੋੜ ਨਹੀਂ। ਫਿਰ ਐਸਾ ਦਾਤਾ ਹੈ, ਐਸਾ ਦਾਤਾ ਹੈ ਕਿ ਉਹਦੀਆਂ ਦਾਤਾਂ ਐਸੀਆਂ ਨੇ ਜਿਹੜੀਆਂ ਦਾਤਾਂ ਸਾਨੂੰ ਦਿੱਤੀਆਂ ਨੇ, ਉਹ ਤੋਂ ਮੰਗਣ ਦੀ ਲੋੜ ਨਹੀਂ। ਹੁਣ ਸੂਰਜ ਚੜੇ ਹੋਇਆ ਕਿ ਉਹਦੇ ਕੋਲ ਆਪਣਾ ਹੱਥ ਬੰਨ ਕੇ ਥੋੜਾ ਕਹਿੰਦੇ ਵੀ ਇਹ ਸੂਰਜ ਦੇਵ ਦਾ ਧੁੱਪ ਦੇ, ਨਹੀਂ ਧੁੱਪ ਦੇ ਖਿਲਾਫ ਲੱਗੀ ਹੈ, ਕੋਈ ਲੋੜ ਨਹੀਂ ਮੰਗਣ ਦੀ, ਬਿਨਾਂ ਮੰਗਿਆ ਹੈ। ਕਦੇ ਹਵਾ ਦੇ ਮੂਹਰੇ ਜਾ ਕੇ ਮੱਥਾ ਦੇ ਕੇ ਹਵਾ ਤੂੰ ਕਿਰਪਾ ਕਰ ਸਾਨੂੰ ਲੱਗ ਚੰਗੀ ਲਓ, ਨਹੀਂ ਉਹ ਤਾਂ ਲੱਗੀ ਜਾ ਰਹੀ ਹੈ, ਤੁਸੀਂ ਮੱਥਾ ਟੇਕੋ ਨਾ ਟੇਕੋ ਮੰਗਣ ਦੀ ਲੋੜ ਨਹੀਂ। ਸੂਰਜ ਨੇ ਆਪਣੀਆਂ ਕਿਰਨਾਂ ਆਪੇ ਹੀ ਖਿਲਾਰੀਆਂ ਨੇ, ਲੋੜ ਤੇ ਤੂੰ ਧੁੱਪ ਚੋ ਕੇ ਖੜ ਜਾ, ਮੰਗਣ ਦੀ ਲੋੜ ਨਹੀਂ ਹੈ। ਪਰ ਤੂੰ ਧੁੱਪ ਜ਼ਰੂਰ ਜਾ ਤੁਰ ਕੇ, ਜੇ ਖੜਿਆ ਤੂੰ ਛਾਵੇਂ ਹੈ ਉਹ ਧੁੱਪ ਚ ਜਾਂਦਾ ਨਹੀਂ ਤੇ ਹੱਥ ਬਣੀ ਜਾਵੇ, ਫਿਰ ਤੇਰੀ ਗਲਤੀ ਹੈ, ਤੁਰ ਕੇ ਚਲਿਆ ਜਾ, ਧੁੱਪ ਹੈ। ਪਰ ਗੁਰੂ ਨੇ ਵੀ ਐਸੀ ਕਿਰਪਾ ਕੀਤੀ ਹੈ, ਨਾਮ ਦੀ ਦਾਤ ਮਹਾਰਾਜ ਨੇ, ਮਹਾਰਾਜ ਨੇ ਸਾਨੂੰ ਦਾਨ ਚ ਦਿੱਤੀ ਹੈ ਕਿ ਜਿੰਨਾ ਮਰਜ਼ੀ ਖਾ। ਪਿਓ ਦਾਦੇ ਕਾ ਖੋਲ ਲਿਖਾ ਖਜ਼ਾਨਾ, ਐਸਾ ਖਜ਼ਾਨਾ ਸਾਡੇ ਪਿਓ ਦਾਦੇ ਦਾ, ਐਸੇ ਸਾਡੇ ਗੁਰੂਆਂ ਦਾ ਖਜ਼ਾਨਾ ਹੈ ਬਾਣੀ ਨਾਮ ਰੂਪੀ ਖਜ਼ਾਨਾ। ਤਾਂ ਮੇਰੇ ਮਨ ਭਰਿਆ ਨਿਧਾਨਾ, ਰਤਨ ਲਾਲ ਜਾ ਕਾ ਕਸ਼ੂ ਨਾ ਮੋਲ। ਇਹਦੀ ਕੋਈ ਕੀਮਤ ਨਹੀਂ ਹੈ, ਨਾ ਕੋਈ ਹੀਰੇ, ਨਾ ਜਵਾਹਰਾਤ, ਨਾ ਕੋਈ ਮਾਇਆ, ਨਾ ਕੋਈ ਰਾਜ, ਔਰ ਕੋਈ ਵੀ ਇਹਦੇ ਕੀਮਤ ਦੇ ਬਰਾਬਰ ਨਹੀਂ ਹੈ, ਤਾਂ ਦਾਨ ਚ ਮਿਲਦਾ। ਪਰ ਕਬੀਰ ਜੀ ਕਹਿੰਦੇ ਲੁੱਟ ਪਈ ਹੈ, ਜਿੰਨਾ ਮਰਜ਼ੀ ਲੁੱਟ ਲਓ, ਆਮ ਪਏ ਹੈ, ਜਿੰਨਾ ਮਰਜ਼ੀ ਲਓ। ਕਿਉਂ? ਨਾਮ ਜਿੰਨਾ ਕੋਈ ਜਪੀ ਜਾਓ, ਜਿੰਨਾ ਬਹੁਤਾ ਜਪਾਂਗੇ ਉਹਨਾਂ ਬਹੁਤਾ ਸੁੱਖ ਹੋਵੇਗਾ। ਤੇ ਮਹਾਰਾਜ ਕਹਿੰਦੇ ਫਿਰ ਐਸਾ ਸੁੱਖ ਮਿਲਦਾ ਸਦੀਵੀ ਸੁੱਖ, ਕਦੇ ਉਹਦੇ ਵਿੱਚ ਘੱਟ ਹੀ ਨਹੀਂ ਆਉਂਦਾ। ਰਾਜੇ ਮਹਾਰਾਜਿਆਂ ਨੂੰ ਸੁੱਖ ਤੇ ਮਿਲਿਆ ਰਾਜ ਕਰਨ ਦਾ, ਪਰ ਅੰਤ ਨੂੰ ਦੁੱਖ ਹੈ। ਪਰ ਮਹਾਰਾਜ ਕਹਿੰਦੇ ਤੇ ਕੋੜ ਜਨਮ ਕੇ ਕਿਲਵਿਖ ਨਾਸੈ ਸਿਮਰਤ ਪਾਵਨ ਤਨਮਨ ਸੁਖ ਦੇਖ ਸਰੂਪ ਪੂਰਨ ਭਈ ਆਸਾ। ਐਸਾ ਹੈ, ਕਹਿੰਦੇ ਸਰੂਪ ਦੇਖ ਕੇ ਸਾਰੀਆਂ ਆਸਾਂ ਪੂਰੀਆਂ ਹੋ ਜਾਂਦੀਆਂ ਨੇ, ਮੰਗਣ ਦੀ ਵੀ ਲੋੜ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚਾਹੀਏ, ਬਿਨਾਂ ਮੰਗ ਤੋਂ ਆ ਕੇ ਵੇਖੋ ਸਹੀ। ਜਦੋਂ ਅਸੀਂ ਬਿਨਾਂ ਮੰਗ ਤੋਂ ਆਵਾਂਗੇ ਨਾ, ਗੁਰੂ ਸਭ ਕੁਝ ਜਾਣਦਾ, ਤੈਨੂੰ ਮੰਗਣ ਦੀ ਲੋੜ ਨਹੀਂ ਹੈ। ਤੇਰਾ ਤਾਂ ਇੱਕੋ ਹੀ ਕੰਮ ਹੋਣਾ ਚਾਹੀਦਾ ਕਿ ਵਾਹਿਗੁਰੂ ਮੈਂ ਤੇਰੇ ਚਰਨਾਂ ਚ ਆ ਗਏ, ਇੰਨੀ ਕਿਰਪਾ ਹੈ, ਇਹ ਨਹੀਂ ਰੱਖੀ ਤੇ ਤੇਰੇ ਚਰਨ ਚ ਆਈ ਜਾਈਏ। ਹੇ ਗੁਰੂ ਤੇਰਾ ਨਾਮ ਜਪਣ ਦੀ ਦਾਤ ਦਈ। ਅਸੀਂ ਜਿਹੜੀ ਦਾਤਾਂ ਦੀ ਲਿਸਟ ਬਣਾਉਂਦੇ ਹਾਂ ਨਾ, ਫਿਰ ਉਨੀ ਕਿ ਮਿਲਦੀ ਹੈ, ਵਿਚਾਰੇ ਇੰਨੀ ਕਿ ਮੰਗੀਆਂ ਦੇ ਦਿਓ। ਤੁਸੀਂ ਹੁਣੇ ਕਥਾ ਸੁਣ ਕੇ ਹਟੋ ਨਾ, ਭਾਈ ਗੋਪਾਲੇ ਨੂੰ ਮਾਰਦੇ ਬਹੁਤ ਕੁਝ ਦੇਣ ਲੱਗੇ ਸੀ, ਨਿਸ਼ਕਾਮ ਰਹਿੰਦਾ ਸੀ, ਪਰ ਮੰਗ ਛੋਟੀ ਆ ਗਈ, ਕਹਿੰਦੇ ਘੋੜਾ ਹੀ ਲੈ ਲਈਏ। ਮਹਾਰਾਜ ਕਹਿੰਦੇ ਚੰਗਾ ਪਾਇਆ, ਉਹਨੇ ਜਿੰਨਾ ਕੁ ਮੰਗਿਆ ਉਨਾ ਕੇ ਦੇਣਾ। ਮੈਂ ਤਾਂ ਤੈਨੂੰ ਘੋੜੇ ਦਾ ਮਾਲ ਕੇ ਬਣਾਉਣ ਲੱਗਿਆ ਸੀ, ਘੋੜੇ ਤੂੰ ਦਾਨ ਕਰਦਾ ਕਹਾਂ ਦਾਨੀ ਬਣਦਾ, ਤੈਨੂੰ ਤਾਂ ਗੁਰਗੱਦੀ ਦੇਣ ਲੱਗਾ ਸੀ। ਜੇ ਕਿਤੇ ਨਿਸ਼ਕਾਮ ਸਲੋਕ ਪੜ ਦਿੰਦਾ ਤੇ ਗੁਰਗੱਦੀ ਦਾ ਮਾਲਕ ਹੀ ਬਣ ਜਾਣਾ ਸੀ। ਹੁਣ ਸਾਡੇ ਕਾਮਨਾ ਦੇ ਢੇਰ ਲੱਗੇ ਪਏ, ਕਰੀਏ ਕੀ, ਉਨਾ ਕੇ ਮਿਲਦਾ। ਮਹਾਰਾਜ ਕਹਿੰਦੇ ਭਾਈ ਕਾਹੋਂ ਫਲਕੀ ਇੱਛਾ ਨਹੀਂ ਬਚੈ, ਕੇਵਲ ਭਗਤ ਕੀਰਤਨ ਸੰਗਰਾਜ ਹੈ। ਜੇ ਨਿਰਿਛਤਾ ਸੀ ਗੁਰੂ ਦੇ ਚਰਨਾਂ ਚ ਆਈਏ, ਗੁਰੂ ਸਭ ਕੁਝ ਜਾਣਦਾ, ਉਹਨੂੰ ਪਤਾ ਹੈ ਤੇਰੀ ਕਿਸ ਚੀਜ਼ ਦੀ ਲੋੜ ਹੈ, ਉਹੀ ਕੁਝ ਦੇਣ ਤਿਆਰ ਬੈਠਾ, ਕਿਉਂਕਿ ਉਹਦਾ ਵੱਡਾ ਦਾਤਾ ਹੈ। ਔਰ ਐਸਾ ਦਾਤਾ ਹੈ, ਕਹਿੰਦੇ ਵੱਡਾ ਦਾਤਾ ਤਿਲ ਅਤਮ ਆਏ, ਐਸਾ ਦਾਤਾ ਹੈ ਦਾਤਾਂ ਦੇ ਕੇ ਉਹਦੀ ਕੀਮਤ ਨਹੀਂ ਕੋਈ ਮੰਗਦਾ ਹੈ। ਅਤੇ ਅਸਾਨ ਵੀ ਨਹੀਂ ਕਰਦਾ, ਮੈਂ ਤੈਨੂੰ ਦਾਤ ਦਿੱਤੀ। ਪਹਿਲਾਂ ਤਾਂ ਸੋਚੋ ਕਿ ਆ ਸਰੀਰ ਕਾਇਆ ਏਦਾਂ ਸੁੰਦਰ ਦਿੱਤਾ, ਕਦੇ ਮੰਗਿਆ ਉਹ ਦੁੱਖ ਸਾਡੇ ਕੋਲੋਂ? ਕੁਛ ਨੀ ਮੰਗਿਆ। ਔਰ ਇਹਨੂੰ ਭੋਜਨ ਦਿੱਤੇ ਨੇ ਖਾਣ ਨੂੰ, ਕਦੇ ਮੰਗਿਆ? ਪਿੱਛੇ ਜੇ ਅਖਬਾਰ ਚ ਲੱਗਿਆ, ਸਾਡਾ ਮੁੰਡਾ ਮੈਨੂੰ ਧਾਣ ਲੱਗਿਆ, ਕਹਿੰਦੇ ਬਾਪੂ ਜੀ ਆ ਅਖਬਾਰ ਚ ਆਇਆ। ਮੈਂ ਕਿਹਾ ਕੀ? ਕਹਿੰਦੇ ਜਿਹੜਾ ਸਰੀਰ ਬਣਿਆ ਨਾ, ਆਪਣਾ ਸਰੀਰ ਹੈ, ਸਰੀਰ ਬਣਿਆ, ਜੇ ਇਹਦੇ ਸਾਰੇ ਹਿੱਸੇ ਪੁਰਦੇ ਜਿੰਨਾ ਜੇ ਕੁਝ ਬਣਿਆ, ਸਾਰਾ ਕੁਛ ਬਣਾਉਣਾ ਹੋਵੇ, ਫੈਕਟਰੀ ਤਿਆਰ ਕਰਨਾ ਹੋਵੇ, ਕਹਿੰਦੇ ਇਹ 90 ਕਰੋੜ ਰੁਪਏ ਦਾ ਬਣੂਗਾ ਕੱਲਾ ਸਰੀਰ। ਅਜੇ ਸਾਹ ਦਾ ਪਾਉਣ ਦੀ ਕਿਸੇ ਤਾਕਤ ਨਹੀਂ ਹੈ, ਨਾ ਚੇਤਨ ਤਾਂ ਕਿਸੇ ਕੋਲ ਹੈ ਨਹੀਂ। ਜਿਹੜਾ ਇਹਦਾ ਹਿੱਸੇ ਪੁਰਦੇ ਬਣੇ ਨੇ ਨਾ, ਜਿਹੜੇ ਬਣੇ ਨੇ, ਜੇ ਫੈਕਟਰੀ ਤਿਆਰ ਕਰਨੇ ਹੋਣ ਤਾਂ 90 ਕਰੋੜ ਦੀ ਕੀਮਤ ਹੈ, ਕਹਿੰਦੇ ਹੁਣ। ਮੈਂ ਕਹਿ ਤਾਂ ਹਿਸਾਬ ਕਿਤਾਬ ਲਾਹੇ ਬਣਦੇ ਨੀ, ਇਹਨੂੰ ਪਤਾ ਨੀ ਗੱਲ, ਤਾਂ ਬਣਦੇ ਹੀ ਨਹੀਂ ਹੈਗੇ। ਕੌਣ ਬਣਾਵੇਗਾ ਪਹਿਲਾਂ? ਖੂਨ ਬਣਾ ਕੇ ਦਿਖਾਓ, ਕੋਈ ਬਣਿਆ ਕਿਤੇ? ਬੰਦੇ ਤੋਂ ਕੱਢ ਕੇ ਬੰਦਾ ਲਾਉਣਾ ਪੈਂਦਾ, ਕੋਈ ਨੀ ਬਣਿਆ। ਬਹੁਤ ਚੀਜ਼ਾਂ ਨੇ ਜਿਹੜੀਆਂ ਬੰਦੇ ਚੋਂ ਕੱਢ ਕੇ ਬੰਦੇ ਚ ਪਾਈਆਂ ਜਾਂਦੀਆਂ। ਕੋਈ ਅੱਖ ਨਹੀਂ ਬਣਾ ਸਕਦਾ ਉਹ ਬੰਦੇ ਚੋਂ ਕੱਢ ਕੇ ਦੂਜੇ ਬੰਦੇ ਚ ਪਾਉਂਦੇ ਨੇ, ਨਹੀਂ ਬਣਦਾ। ਪਰ ਚਲੋ ਹਿਸਾਬ ਤੇ ਲਾਇਆ ਮੰਨ ਲਓ, ਪਰ ਇੰਨਾ ਕੀਮਤੀ ਸਾਨੂੰ ਐਵੇਂ ਦੇ ਰੱਖਿਆ ਮੁਫ਼ਤ ਚ, ਇੰਨਾ ਕੀਮਤੀ। ਮਹਾਰਾਜ ਕਹਿੰਦੇ ਐਡਾ ਦਾਤਾ ਵੱਡਾ ਦਾਤਾ ਤਿਲ ਨਾ ਤਮਾਏ, ਔਰ ਤਿਲ ਮਾਤਰ ਵੀ ਤਮਾ ਨੀ, ਤਿਲ ਮਾਤਰ ਵੀ ਮੰਗ ਨਹੀਂ ਕਿ ਤੂੰ ਮੇਰੇ ਦੁਆਜੇ ਕੁਛ ਦੇ। ਮਹਾਰਾਜ ਕਹਿੰਦੇ ਫਿਰ ਭਾਈ ਦੇਖ ਸਰੂਪ ਪੂਰਨ ਭਈ ਆਤਾ, ਦਰਸ਼ਨ ਪੀੜਤ ਉਤਰੀ ਭੁੱਖ। ਕਹਿੰਦੇ ਜੇ ਤੂੰ ਸਰੂਪ ਦੇਖ ਕੇ ਤੇਰੀ ਆਸਾ ਪੂਰੀ ਹੋ ਜਾਵੇਗੀ, ਕਿਉਂਕਿ ਗੁਰੂ ਦਾ ਅਕਾਲ ਪੁਰਖ ਦਾ ਸਰੂਪ ਔਰ ਗੁਰੂ ਦਾ ਸਰੂਪ ਇੱਕੋ ਹੀ ਜੋਤ ਹੈ, ਕੋਈ ਫਰਕ ਨਹੀਂ ਹੈ। ਲੋੜ ਤੇ ਹੈ ਕਿ ਸਾਨੂੰ ਇਹ ਨਿਸ਼ਚਾ ਬਣ ਜਾਵੇ ਕਿ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਨਾਨਕ ਦਸਾਂ ਗੁਰੂਆਂ ਤੇ ਨਿਰੰਕਾਰ ਚ ਰੰਚਕ ਮਾਤਰ ਵੀ ਫਰਕ ਨਹੀਂ ਹੈ, ਬਿਲਕੁਲ ਫਰਕ ਨਹੀਂ, ਇੱਕੋ ਹੀ ਜੋਤ ਹੈ। ਲੋੜ ਹੈ ਕਿ ਸਾਡੀ ਇਹ ਸ਼ਰਧਾ ਬਣ ਜਾਵੇ, ਸਾਡੀ ਇਹ ਭਾਵਨਾ ਬਣ ਜਾਵੇ, ਸਾਡੇ ਮਨ ਚ ਐਸਾ ਪ੍ਰੇਮ ਹੋ ਜਾਵੇ, ਰੰਚਕ ਮਾਤਰ ਵੀ ਫਰਕ ਨਹੀਂ। ਮਹਾਰਾਜ ਨੇ ਕਹਿਤਾ ਨਾਨਕ ਸੋਧੇ ਸਿਮਰਤ ਵੇਦ ਪਾਰ ਬ੍ਰਹਮ ਗੁਰ ਨਾਹੀ ਭੇਦ। ਕਹਿੰਦੇ ਸਾਰੇ ਸਿਮਰਤ ਵੇਦ ਸੋਧ ਕੇ ਵੇਖ ਲਏ, ਪੜ੍ਹ ਕੇ ਵੇਖ ਲਏ, ਪਰਮਾਤਮਾ ਤੇ ਅਕਾਲ ਪੁਰਖ ਤੇ ਨਿਰੰਕਾਰ ਤੇ ਗੁਰੂ ਦੇ ਵਿਚ ਰੰਚਕ ਮਾਤਰ ਵੀ ਫਰਕ ਨਹੀਂ ਹੈ। ਔਰ ਇਹ ਵੇਖਿਆ ਸਤਿਗੁਰੂ ਮਹਾਰਾਜ ਸੱਤੇ ਪਾਤਸ਼ਾਹ ਗੁਰੂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਦੇ ਕੋਲੇ ਜਿਹੜੇ 17 ਭੱਟ ਗਏ ਨਾ ਕਾਂਤੀਪੁਰੀ ਜੀ ਚੱਲ ਕੇ ਗਏ ਸੀ, ਉਹ ਕੋਈ ਛੋਟੇ ਮਤ ਦੇ ਮਾਲਕ ਨਹੀਂ ਸੀ, ਉਹ ਚਾਰੇ ਵੇਦਾਂ ਦੇ ਪੜ੍ਹੇ ਹੋਏ ਸੀ ਚੰਗੀ ਤਰ੍ਹਾਂ, ਸਾਰੇ ਘੋਖੇ ਵੇਦ ਉਹਨਾਂ ਨੇ, ਵਿਦਵਾਨ ਸੀ 34 ਦੇ 17 ਦੇ 17। ਔਰ ਉਹਨੇ ਚਾਰੇ ਵੇਦ ਪੜ੍ਹੇ, 18 ਪੁਰਾਣ ਪੜ੍ਹੇ, 27 ਸਿਮਰਤੀਆਂ ਪੜ੍ਹੀਆਂ, 6 ਸਾਤ ਪੜ੍ਹੇ, ਗਾਇਤਰੀ ਮੰਤਰ ਦੇ ਜਾਪ ਕੀਤੇ। ਇੰਨਾ ਕੁਝ ਕਰਨ ਤੋਂ ਉਹਨਾਂ ਨੂੰ ਇੱਕ ਲਾਭ ਹੋਇਆ, ਉਹਨਾਂ ਨੂੰ ਗਿਆਨ ਹੋ ਗਿਆ ਕਿ ਗੁਰੂ ਬਿਨਾਂ ਗਤੀ ਨਹੀਂ, ਕਿਉਂਕਿ ਆਮ ਬੰਦੇ ਦਾ ਗਿਆਨ ਨਹੀਂ ਇਸ ਗੱਲ ਦਾ ਹੈ, ਆਮ ਬੰਦੇ ਨੂੰ ਇਸ ਗੱਲ ਦਾ ਗਿਆਨ ਹੀ ਨਹੀਂ ਕਿ ਗੁਰੂ ਦੀ ਲੋੜ ਵੀ ਹੈ ਕਿ ਨਹੀਂ ਹੈ। ਇਹ ਪੜ੍ਹਨ ਦਾ ਫਾਇਦਾ ਇਹ ਹੋਇਆ ਕਿ ਉਹਨਾਂ ਨੇ ਚਾਰ ਵੇਦ ਸਾਖਰਾ ਚ ਚੰਗੀ ਤਰ੍ਹਾਂ ਘੋਖ ਲਿਆ ਕਿ ਗੁਰੂ ਤੋਂ ਬਿਨਾਂ ਗਿਆਨ ਨਹੀਂ ਹੈ। ਔਰ ਨਾਲ ਇਹ ਵੀ ਉਹਨੂੰ ਸਮਝ ਆ ਗਈ ਕਿ ਜਿੰਨਾ ਚਿਰ ਪੂਰਾ ਗੁਰੂ ਨਾ ਮਿਲੇ ਤਦ ਵੀ ਗਿਆਨ ਨਹੀਂ, ਕਾਚੇ ਗੁਰ ਤੇ ਮੁਕਤ ਨਾ ਹੋਇਆ, ਕੱਚਾ ਗੁਰੂ ਨਾ ਮਿਲੇ ਕੋਈ। ਔਰ ਤੀਜਾ ਇੱਕ ਹੋਰ ਗਿਆਨ ਹੋ ਗਿਆ, ਕਿਉਂਕਿ ਸੰਤ ਦੇ ਪਰਖ ਨਹੀਂ ਨਾ ਹੈ, ਉਹਨਾਂ ਦੇ ਪਰਖ ਹੀ ਨਹੀਂ ਹੋਗੀ ਕਿ ਪੂਰਾ ਗੁਰੂ ਵੀ ਕੌਣ ਹੈ, ਉਹ ਪਰਖ ਵੀ ਕਰਦੇ ਇਹ ਨਾਲ ਦੀ ਨਾਲ। ਸਾਨੂੰ ਨੀ ਪਰਖ ਹੈ ਤਾਂ ਇਹਦੇ ਪੂਰੇ ਗੁਰੂ ਨੂੰ ਛੱਡ ਕੇ ਵੀ ਕੱਚਾ ਗੁਰੂ ਨਾਲ ਤੁਰ ਜਾਂਦੇ, ਪਤਾ ਲੱਗਦਾ ਇਹ ਪੂਰਾ ਕਿਹੜਾ, ਪਰ ਤਾਂ ਪਖੰਡ ਨੂੰ ਜਾਵੇ ਪੂਰਾ ਮੰਨਦੇ ਆ ਸਾਨੂੰ। ਪਰ ਉਹਨਾਂ ਦੇ ਗਿਆਨ ਹੋਇਆ ਔਰ ਗਿਆਨ ਦੇ ਕਾਰਨ ਕਾਂਤੀਪੁਰੀ ਜੋ ਚੱਲੇ ਪੂਰੇ ਗੁਰੂ ਦੀ ਭਾਲ ਕਰਨ ਦਾ, ਵੀ ਪੂਰਾ ਗੁਰੂ ਮਿਲੇ। ਉਹ ਆਪਣੀ ਬਾਣੀ ਚ ਕਹਿੰਦੇ ਨੇ, ਮੈਂ ਨੀ ਕਹਿੰਦਾ, ਉਹਨੇ ਪੱਤਾਂ ਦੀ ਬਾਣੀ ਤੇ ਲਓ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ ਚ ਕਹਿੰਦੇ ਨੇ, ਮਹਾਰਾਜ ਬੜੇ ਸਾਧ ਭਾਲੇ, ਬੜੇ ਸੰਤ ਤੋੜੇ, ਬੜੇ ਗੁਰੂ ਦੀ ਭਾਲ ਕੀਤੀ, ਪਰ ਕਿਤੇ ਤਸੱਲੀ ਨਾ ਹੋਈ। ਕੀ ਭਾਲਿਆ ਭਾਈ? ਉਹ ਪਾਤਾ ਆਪਣੀ ਬਾਣੀ ਚ ਕਹਿੰਦਾ, ਰਹੋ ਸੰਤ ਹੋ ਤੋਲ ਸਾਧ ਬਹੁਤ ਤੇਰੇ ਦਿੱਖੇ। ਕਹਿੰਦੇ ਬੜੇ ਸਾਧਾਂ ਨੂੰ ਭਾਲਿਆ, ਬੜੇ ਸੰਤਾਂ ਦੇ ਤੋਲਿਆਂ ਦੇ ਤੋਲੇ ਵੇਖੇ, ਭਾਲੇ ਬਹੁਤ, ਬੜੇ ਦੇਖੇ ਸਾਧ। ਕਹਿੰਦੇ ਰਹੋ ਸੰਤ ਹੋ ਟੋਲ ਸਾਧ ਬਹੁਤ ਤੇਰੇ ਡਿੱਠੇ, ਸੰਨਿਆਸੀ ਤਪਸੀ ਹੈ ਮੁੱਖੋਏ ਪੰਡਿਤ ਮਿੱਠੇ। ਕਹਿੰਦੇ ਬੜੇ ਬੜੇ ਸੰਨਿਆਸ ਧਾਰਨ ਵਾਲੇ ਤਿਆਗੀ, ਬੜੀ ਬੜੀ ਤਪੱਸਿਆ ਕਰਨ ਵਾਲੇ, ਪੁੱਠੇ ਲਮਕ ਲਮ ਕੇ ਤਪੱਸਿਆ ਕਰਦੇ ਸੀ, ਲੇਕਿਨ ਹੋ ਮੈਂ ਤਾਂ ਕੁਛ ਨਿਮਖ ਨਿਮਖ ਕਰ ਸਰੀਰ ਕਟਾਵੇ ਤੋ ਵੀ ਹੋ ਮੈਂ ਮੈਲ ਨਾ ਜਾਵੇ। ਇੰਨੇ ਤਪੱਸਿਆ ਕਰਦਿਆਂ ਵੀ ਹੰਕਾਰ ਚ ਭਰੇ ਹੋਏ ਕਿ ਮੇਰੇ ਵਰਗਾ ਤਪੱਸਵੀ ਕੋਈ ਹੈ ਹੀ ਨਹੀਂ, ਮੇਰੇ ਵਰਗਾ ਸੰਨਿਆਸੀ ਕੋਈ ਨੀ, ਤਿਆਗੀ ਕੋਈ ਨੀ, ਮੈਂ ਸਾਰੇ ਇਹ ਕਹਿੰਦੇ ਪੰਡਿਤ ਬੜੇ ਬੜੇ ਵੇਦਾਂ ਸ਼ਾਸਤਰਾਂ ਨੂੰ ਪੜ੍ਹਨ ਵਾਲੇ, ਬੜੇ ਮੂੰਹ ਦੇ ਮਿੱਠੇ ਬਹੁਤ ਵੇਖੇ, ਬੜੀਆਂ ਗੱਲਾਂ ਮਿੱਠੀਆਂ ਸੁਣੀਆਂ। ਸੰਨਿਆਸੀ ਤਪਸੀ ਹੈ ਮੁੱਖੋਂ ਇਹ ਪੰਡਿਤ ਮਿੱਠੇ। ਫਿਰ ਹੁਣ ਕਾਂਤੀਪੁਰੀ ਤੇ ਅੰਮ੍ਰਿਤਸਰ ਦਾ ਬਹੁਤ ਫਰਕ ਹੈ ਉਸਨੇ, ਪਰ ਹੁਣ ਤੇ ਥੋੜਾ ਸਾਡੇ ਕੋਲ ਸਾਧਨ ਐਸੇ ਹੋ ਗਏ ਨਾ, ਉਸ ਟਾਈਮ ਦਾ ਫਰਕ ਮਿਲੋ ਜਦੋਂ ਕੋਈ ਵੀ ਗੱਡੀ ਨਹੀਂ, ਮੋਟਰ ਨਹੀਂ, ਕੋਈ ਸੜਕ ਨਹੀਂ, ਦਰਿਆਵਾਂ ਤੇ ਪੁਲ ਵੀ ਨਹੀਂ, ਔਰ ਜੰਗਲਾਂ ਚ ਜਾਨਵਰ ਵੀ ਬੜੇ ਨੇ। ਉਸ ਟਾਈਮ ਚ ਉਥੋਂ ਚੱਲ ਕੇ ਜਾਣਾ ਕੋਈ ਥੋੜੀ ਬਾਤ ਨਹੀਂ ਹੈ, ਤੁਰ ਕੇ ਗਏ ਨੇ, ਪਰ ਤੁਰਦਿਆਂ ਨੂੰ ਟਾਈਮ ਵੀ ਲੱਗਿਆ। ਫਿਰ ਆਪਣੀ ਬਾਣੀ ਚ ਕਹਿੰਦੇ ਨੇ, ਬਸ ਏਕ ਹੋ ਫਿਰਿਓ। ਅਸੀਂ ਮਹਾਰਾਜ ਫਿਰਦੇ ਤੁਰਦੇ ਸਾਲ ਲੱਗ ਗਿਆ ਇਸ ਤਰ੍ਹਾਂ ਕਹਿੰਦੇ ਨੇ, ਬਸ ਏਕ ਹੋ ਫਿਰਿਓ, ਕਹਿਣਾ ਨਾ ਪਰਚੋ ਲਾਇਓ, ਕਹਿਤੀ ਹੈ ਕਹਿਤੀ ਸੁਣੀ, ਰਹਿਤ ਕੋ ਖੁਸ਼ੀ ਨੇ ਆਇਓ। ਗੱਲਾਂ ਸੁਣੀਆਂ ਸੁਣਾਈਆਂ ਕਹਿਣ ਵਾਲੇ ਬਹੁਤ ਸੀ ਮੇਰੇ ਵਰਗੇ, ਕਿਉਂਕਿ ਅੱਗੇ ਵੀ ਅਸੀਂ ਬੋਲਦੇ ਹਾਂ ਸੁਣੀਆਂ ਸੁਣੀਆਂ ਗੱਲਾਂ, ਕੋਈ ਗਿਆਨ ਨਹੀਂ ਹੈ ਸਾਨੂੰ, ਫਿਰ ਸਮਝ ਬੜਾ ਕਿਤੇ ਬੜੀ ਉੱਚੀ ਗੱਲ ਕਰੇ, ਬੜਾ ਗਿਆਨੀ ਹੋਵੇਗਾ, ਬਿਲਕੁਲ ਨੀ। ਇਹ ਸੁਣੀਆਂ ਪੜਾਈਆਂ ਗੱਲਾਂ, ਇਹ ਪੜੀਆਂ ਪੜਾਈਆਂ ਗੱਲਾਂ ਹੈ, ਪਰ ਗਿਆਨ ਹੋਵੇ ਉਹ ਗੱਲ ਦਾ ਹੋਰ ਆਨੰਦ ਹੁੰਦਾ। ਗੁਰਮੁਖ ਪਿਆਰ ਕਹਿੰਦੇ ਸੁਣੀਆਂ ਕਈਆਂ ਗੱਲਾਂ ਤੇ ਬਹੁਤ ਸੁਣੀਆਂ, ਪਰ ਕਿਹਨੇ ਨਾ ਪਰਚੋ ਲਾਇਓ, ਪਰ ਕਿਸੇ ਕੋਲੋਂ ਵੀ ਉਹ ਅਸਲੀਅਤ ਸਾਨੂੰ ਪਰਚਾਵਾ ਨਾ ਮਿਲਿਆ, ਨਹੀਂ ਆਨੰਦ ਆਇਆ। ਬਲਕਿ ਮੈਂ ਬਹੁਤੇ ਤਾਂ ਦੇਖਿਆ, ਨਾਮ ਸੁਣ ਦੂਜੇ ਲੱਗੇ ਤਿੰਨਕੇ ਗੁਣ ਹੋ ਕਿਆ ਕਹੋ, ਕੋਈ ਮੰਤਰਾਂ ਚ ਲੱਗਿਆ, ਕੋਈ ਜੰਤਰਾਂ ਚ ਲੱਗਿਆ, ਕੋਈ ਆਪਣੇ ਕਿਸੇ ਚ ਲੱਗਿਆ, ਕੋਈ ਕਿਸੇ ਚ, ਕੀ ਦੱਸਾਂ ਮਹਾਰਾਜ ਸੱਚੇ ਪਾਤਸ਼ਾਹ। ਹੁਣ ਤੇ ਭਿੱਖਾ ਕਹਿੰਦਾ ਗੁਰਦਈਓ ਮਿਲਾਏ ਭਿੱਖਿਆ, ਜਿਵ ਤੂੰ ਰੱਖੈ ਤੇ ਵਹਾਉਣ ਹੋ, ਮਹਾਰਾਜ ਕਿਰਪਾ ਕਰ ਤੁਹਾਨੂੰ ਰੱਖ ਲਓ। ਫਿਰ ਉਹਨਾਂ ਸਤਾਰਾਂ ਭੱਟਾਂ ਦੇ ਵਿੱਚ ਉਹਨਾਂ ਨੇ ਫਿਰ ਮਹਾਰਾਜ ਦੀ ਪਰਖ ਕੀਤੀ ਕਿ ਗੁਰੂ ਅਰਜਨ ਦੇਵ ਜੀ ਕੌਣ ਹੈ, ਕਿਉਂਕਿ ਉਹਨਾਂ ਨੇ ਪੰਜ ਗੁਰੂਆਂ ਤੱਕ ਵੇਖਿਆ, ਉਹ ਪੰਜਾਂ ਦੀ ਸਿਫਤ ਕਰਦੇ ਨੇ ਕਿ ਪੰਜ ਗੁਰੂ ਕੌਣ ਜੋਤ ਹੈ। ਉਹ ਕਹਿੰਦੇ ਫਿਰ ਉਹਨਾਂ ਦਾ ਵੱਖਰਾ ਪਰ ਸਾਰਿਆਂ ਤੋਂ ਸਿਆਣਾ ਆਗੂ ਹੈ, ਉਹ ਕਹਿੰਦਾ ਉਹ ਪਰਤੋ ਕੋਈ ਸਮਝ ਆਈ ਕਿੱਥੇ ਆਏ ਆਪਾਂ। ਉਹ ਆਪਣੀ ਬਾਣੀ ਚ ਕਹਿੰਦੇ ਪਤਾ ਗੁਰੂ ਅਰਜਨ ਦੇਵ ਜੀ ਕੌਣ ਹੈ, ਇਹ ਗੁਰੂ ਅਰਜਨ ਦੇਵ ਜੀ ਉਹ ਹੈ ਕਹਿੰਦੇ ਜਿਹੜਾ ਨੈਣਕਾਰ ਖੁਦਾਸ ਹੈ, ਗੁਰੂ ਅਰਜਨ ਦੇਵ ਜੀ ਹੈ। ਕਿੱਥੋਂ ਆਇਆ, ਕਿਵੇਂ ਆਇਆ, ਉਹ ਆਪਣੀ ਬਾਣੀ ਚ ਕਹਿੰਦੇ ਨੇ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਕਹਿੰਦੇ ਆਪ ਜੋਤ ਰੂਪ ਅਕਾਲ ਪੁਰਖ ਨਿਰੰਕਾਰ ਗੁਰੂ ਨਾਨਕ ਬਣ ਕੇ ਆਇਆ ਦੁਨੀਆਂ ਚ। ਕੋਈ ਆਮ ਬੰਦਾ ਕਹੇ ਨਾ, ਅੱਜ ਕੱਲ ਦੇ ਬਹੁਤੇ ਪੜ੍ਹੇ ਲਿਖੇ ਸਿਆਣੇ, ਬਹੁਤੇ ਪੜ੍ਹੇ ਲਿਖੇ ਨਾ ਅੱਜ ਕੱਲ ਕਹਿੰਦੇ ਪਰਮਾਤਮ ਗੁਰੂ ਜਿਹੜਾ ਗੁਰੂ ਨਾਨਕ ਦੇਵ ਅਕਾਲ ਪੁਰਖ ਨਿਰੰਕਾਰ ਨੇ, ਉਹ ਤਾਂ ਕੋਈ ਹੋਰ ਜੋਤ ਹੈ, ਨਿਰੰਕਾਰ ਹੋਰ ਹੈ। ਬਹੁਤੇ ਸਿਆਣੇ ਹੋ ਗਏ, ਪਰ ਭੱਟਾਂ ਕੋਲੋਂ ਪੁੱਛੋ। ਉਹ ਕਹਿੰਦੇ ਜੋਤ, ਕਿਉਂਕਿ ਭੱਟਾਂ ਦੀ ਬਾਣੀ ਗੁਰੂ ਸਤੀ ਅਤਾਰੀ, ਗੁਰੂ ਦੀ ਉਸਤੀ ਹੈ, ਔਰ ਗੁਰੂ ਦੀ ਬਾਣੀ ਨਿਰੰਕਾਰ ਉਸਤੀ ਹੈ। ਇੱਕੋ ਹੀ ਗੱਲ ਹੈ ਕਿ ਭੱਟਾਂ ਨੇ ਗੁਰੂ ਦੀ ਉਸਤ ਕੀਤੀ ਹੈ, ਆਪਣੀ ਉਸਤ ਮਾਰਨ ਆਪ ਨਹੀਂ ਕੀਤੀ, ਗੁਰੂ ਦੀ ਉਸਤੀ ਕੀਤੀ ਹੈ ਭੱਟਾਂ ਨੇ, ਨਿਰੰਕਾਰ ਦੀ ਉਸਤ ਕੀਤੀ ਹੈ ਗੁਰੂਆਂ ਨੇ, ਦੋਵੇਂ ਇੱਕੋ ਹੀ ਜੋਤ ਨੇ। ਔਰ ਉਹ ਕਹਿੰਦੇ ਜੋਤ ਰੂਪ ਹਰੇ ਆਪ ਗੁਰੂ ਨਾਨਕ ਕਹਾਇਓ, ਕਹਿੰਦੇ ਆਪ ਜੋਤ ਰੂਪ ਗੁਰੂ ਨਾਨਕ ਬਣ ਕੇ ਆਇਆ, ਤਾਂ ਤੇ ਅੰਗਦ ਪਇਓ, ਉਸ ਗੁਰੂ ਤੋਂ ਫਿਰ ਦੂਜਾ ਸਰੂਪ ਬਣਿਆ ਗੁਰੂ ਅੰਗਦ, ਤਾਂ ਤੇ ਅੰਗਦ ਪਇਓ ਤਤ ਤਤ ਮਿਲਾਇਓ। ਫਿਰ ਕਹਿੰਦੇ ਉਹ ਦੂਜੇ ਗੁਰੂ ਤੋਂ ਅੰਗਦ ਕਿਰਪਾ ਧਾਰ, ਅਮਰ ਸਤਗੁਰ ਸਿਰ ਕੀਓ, ਗੁਰੂ ਅਮਰਦਾਸ ਨੂੰ ਆਪਣੇ ਥਾਂ ਤੇ ਬਣਾਇਆ। ਅਮਰਦਾਸ ਅੰਮ੍ਰਿਤ ਛਕ ਗੁਰ ਰੰਨ ਹੈ ਜੀਓ, ਫਿਰ ਇਸ ਗੁਰੂ ਅਮਰਦਾਸ ਨੇ ਉਹੀ ਅੰਮ੍ਰਿਤਮਈ ਸ਼ਕਤੀ ਗੁਰਗੱਦੀ ਦਾ ਛਤਰ ਗੁਰੂ ਰਾਮਦਾਸ ਨੂੰ ਦੇ ਦਿੱਤਾ। ਗੁਰੂ ਰਾਮਦਾਸ ਦਰਸ਼ਨ ਪਰਸ, ਗੁਰੂ ਰਾਮਦਾਸ ਦੇ ਦਰਸ਼ਨ ਕਰਕੇ ਔਰ ਬਚਨ ਸੁਣ ਕੇ, ਉਹਦੇ ਨਾਲ ਗੋਸ਼ਟੀਆਂ ਕਰਕੇ, ਉਹਦੇ ਦਰਸ਼ਨਾਂ ਨੂੰ ਕਰਕੇ, ਬਾਣੀ ਸੁਣ ਕੇ, ਗੁਰੂ ਰਾਮਦਾਸ ਦਰਸ਼ਨ ਪਰਸ ਕਹੇ ਮਥੁਰਾ ਅੰਮ੍ਰਿਤ ਬਾਇਣ, ਕਹਿੰਦੇ ਮੈਂ ਮਥੁਰਾ ਭਗਤਾਂ ਨੂੰ ਅੰਮ੍ਰਿਤ ਦੇ ਬਚਨ ਸੁਣਾਇਆ। ਇਹ ਗੱਲਾਂ ਨਹੀਂ ਕਹਿੰਦੇ, ਇਹ ਅੰਮ੍ਰਿਤ ਦੇ ਬਚਨ ਨੇ, ਅੰਮ੍ਰਿਤ ਦੇ ਬਚਨ, ਅੰਮ੍ਰਿਤ ਦੀ ਵਰਖਾ ਸੁਣਾ ਰਹੇ ਬਚਨ। ਇਹ ਕਹਾਣੀਆਂ ਨਹੀਂ, ਇਹ ਕੋਈ ਗੀਤ ਨਹੀਂ, ਲੋਕ ਜਾਣੇ ਇਹ ਗੀਤ ਹੈ ਤੋ ਬ੍ਰਹਮ ਵਿਚਾਰ, ਇਹ ਬ੍ਰਹਮ ਦੀ ਵਿਚਾਰ ਦੱਸਦਾ, ਕੋਈ ਆਮ ਕਵਿਤਾ ਨਹੀਂ ਹੈ। ਕਹੇ ਮਥੁਰਾ ਅੰਮ੍ਰਿਤ ਬੈਣ, ਮੂਰਤ ਪੰਜ ਪਰਮਾਤ ਪੁਰਖ ਗੁਰ ਅਰਜਨ ਸਿੱਖੋ ਨੈਣ। ਪਹਿ ਭੱਟੋ ਕਹਿੰਦੇ ਆਪਾਂ ਚੱਲੇ ਸੀ ਕਿਤੇ, ਕਿ ਕੋਈ ਗੁਰੂ ਨੂੰ ਪਾਲ ਕੇ ਉਹਦੇ ਕੋਲੋਂ ਗੁਰਮੰਤਰ ਲੈ ਕੇ ਫਿਰ ਉਹਦਾ ਜਾਪ ਕਰਕੇ ਨਿਰੰਕਾਰ ਨੂੰ ਮਿਲੀਏ। ਪਰ ਮਥੁਰਾ ਕਹਿੰਦੇ ਆਪਾਂ ਭਾਗ ਵੱਜੇ ਨਿਕਲੇ ਆਪਣੇ, ਫਿਰ ਵੀ ਕਹਿੰਦੇ ਆਏ ਸੀ ਗੁਰੂ ਨੂੰ ਪਾਲਣ, ਗੁਰੂ ਧਾਰਨ, ਪਰ ਅੱਜ ਨਿਰੰਕਾਰ ਹੀ ਮਿਲ ਗਿਆ। ਅੱਜ ਗੁਰੂ ਦੀ ਭਾਲ ਕਰਨ ਆਏ ਸੀ, ਅੱਜ ਨਿਰੰਕਾਰ ਸਾਹਮਣੇ ਮਿਲ ਗਿਆ। ਔਰ ਆਪਣੇ ਭੱਟਾਂ ਨੂੰ ਸਮਝਾਉਂਦਾ ਚੰਗੀ ਤਰ੍ਹਾਂ, ਕਹਿੰਦਾ ਜਿਹੜਾ ਆਪਾਂ ਵੇਦਾਂ ਤੇ ਸ਼ਾਸਤਰਾਂ ਚ ਪੜਿਆ ਨਾ, ਬਈ ਨਵਾਂ ਖੰਡਾਂ ਚ ਵੱਸਦਾ, ਔਰ ਸਾਰਿਆਂ ਭਵਨਾਂ ਚ ਵੱਸਦਾ, ਔਰ ਧਰਤੀ ਚ ਵੱਸਦਾ, ਆਕਾਸ਼ ਵੱਸਦਾ, ਸਾਰੀਆਂ ਜਗ੍ਹਾ ਦਾ ਵਿਆਪਕ ਹੈ ਜਿਹੜਾ ਨਾ, ਉਹਦੀ ਭਗਤੀ ਕਰਾਂਗੇ ਗੁਰੂ ਨੂੰ ਧਾਰ ਕੇ। ਤੇ ਕਹਿੰਦਾ ਪਤਾ ਕੀ ਮਿਲਿਆ ਆਪਾਂ ਨੂੰ ਅੱਜ, ਸਾਰਿਆਂ ਨੇ ਗਗਨ ਨਵ ਖੰਡ ਆਉਂਦਾ ਹੈ। ਕਹਿੰਦੇ ਜਿਹੜਾ ਨਵਾਂ ਖੰਡਾਂ ਦੇ ਵਿੱਚ, ਧਰਤੀ ਵਿੱਚ, ਆਕਾਸ਼ ਦੇ ਵਿੱਚ, ਤਾਰਨ ਗਗਨ ਨਵ ਖੰਡ ਮਹਿ, ਜੋਤ ਸਵੈ ਰੂਪੀ ਰਹੇ ਉਹ ਭਰ। ਕਹਿੰਦਾ ਸੁੱਤੇ ਸਿੱਧੀ ਦੀ ਜੋਤ ਭਰੀ ਹੋਈ ਹੈ ਤਾਰੇ, ਸੁੱਤੇ ਸਿੱਧੇ ਪ੍ਰਕਾਸ਼ ਹੈ, ਸੁੱਤੇ ਪ੍ਰਕਾਸ਼ ਜਿਹਦਾ ਚਾਰਾ ਨਵਾਂ ਖੰਡਾਂ ਚ, ਸਾਰਿਆਂ ਭਵਨਾਂ ਚ, ਆਕਾਸ਼ ਚ, ਪਤਾਲ ਚ, ਜਿਹਦਾ ਸਾਰੇ ਪ੍ਰਕਾਸ਼ ਪਕੜੇ ਹੋਏ, ਜਿਹੜਾ ਸਾਰੇ ਵਿਆਪਕ ਹੈ। ਮਥੁਰਾ ਕਹਿੰਦਾ ਉਹ ਕਹੋ ਪਤਾ ਕੌਣ ਹੈ, ਧਨ ਮਥੁਰਾ ਕਛ ਭੇਦ ਨਹੀਂ, ਧਨ ਕਹਿੰਦੇ ਨੇ ਬੋਲਣਾ, ਮੈਂ ਕਹਿੰਦਾ ਮਥੁਰਾ ਭਗਤ, ਕਹਿੰਦੇ ਪਤੋ ਕਛ ਭੇਦ ਨਹੀਂ, ਅੰਤਕ ਮਾਤਰ ਵੀ ਰੰਚਕ ਮਾਤਰ ਵੀ ਭੇਦ ਨਹੀਂ, ਪਰ ਮਾਤਰਾ ਕਛ ਭੇਦ ਨਹੀਂ, ਗੁਰ ਅਰਜੁਨ ਪਰ ਤਖ ਹਰ ਲੋਏ ਭੱਟ ਕਹਿੰਦੇ ਕਹਿੰਦੇ ਅੱਜ ਗੁਰੂ ਅਰਜਨ ਦੇਵ ਜੀ ਪ੍ਰਤੱਖ ਹਰੀ ਸਾਡੇ ਸਾਹਮਣੇ ਬੈਠਾ। ਹੁਣ ਦੇਖੋ ਨਾ ਉਹਨਾਂ ਨੇ ਪੰਜ ਗੁਰੂਆਂ ਤੱਕ ਵੇਖਿਆ, ਛੇਵੇਂ ਜੀ ਨੂੰ ਪਤਾ ਨੀ ਕਿਹਾ ਜਾਏ, ਉਹਨੇ ਦੇਖਿਆ ਨੀ ਚਲਣ। ਹੁਣ ਛੇਵਾਂ ਗੁਰੂ ਵੇਖ ਲਿਆ ਭਾਈ ਗੁਰਦਾਸ ਨੇ, ਉਹਨੇ ਫਿਰ ਛੇਵਾਂ ਨਾਂ ਜੋੜਤਾ, ਕਹਿੰਦੇ ਪੰਜ ਪਿਆਲੇ ਪੰਜ ਪੀਰ ਸ਼ਕਮ ਪੀਰ ਬੈਠਾ ਗੁਰ ਭਾਰੀ, ਅਰਜੁਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ। ਕਹਿੰਦੇ ਗੁਰੂ ਚਲੇ ਆ ਰਹੇ ਨੇ, ਇੱਕੋ ਹੀ ਜੋਤ ਹੈ। ਹੁਣ ਉਹਨੇ ਛੇਵੇਂ ਤੱਕ ਦੇਖਿਆ, ਸੱਤਵਾਂ ਉਹਨੇ ਵੀ ਨੀ ਦੇਖਿਆ ਚਲੇ ਨੀ, ਕਿਉਂਕਿ ਗੁਰਮੁਖੋ ਕਰੇ ਸੋਚੋ ਅਸੀਂ ਭਾਈ ਗੁਰਦਾਸ ਬਾਬਾ ਬੁੱਢਾ ਤੇ ਉਹ ਨਾਲ ਦੇ ਸਿੱਖਾਂ ਦੀ ਉਸਤਰੀ ਕਰਦੇ, ਕਦੇ ਭਾਡਾ ਵਾਲੇ ਸੀ ਪਰ ਕਦੇ ਸੋਚੇ ਸਾਡੇ ਭਾਗ ਉਦੋਂ ਵੱਡੇ ਸੀ। ਬਾਬਾ ਬੁੱਢਾ ਨੇ ਸਭ ਤੋਂ ਵੱਧ ਗੁਰੂਆਂ ਦੇ ਦਰਸ਼ਨ ਕੀਤੇ, ਛੇ ਗੁਰੂਆਂ ਨੇ, ਇਸ ਤੋਂ ਵੱਧ ਕਿਸੇ ਨੇ ਕੀਤੇ। ਭਾਈ ਗੁਰਦਾਸ ਤੱਕ ਜਿਹੜੇ ਹੋਏ ਕਿਸੇ ਨੇ ਦੋ ਦੇ, ਕਿਸੇ ਨੇ ਇੱਕ ਦੇ, ਮਰਦਾਨਿਆਂ ਨੇ ਇਕੱਲੇ ਗੁਰੂ ਨਾਨਕ ਸਾਹਿਬ ਦਰਸ਼ਨ ਕੀਤੇ ਨੇ, ਭਾਈ ਵਾਲੇ ਨੇ ਦੋ ਗੁਰੂਆਂ ਦੇ ਕੀਤੇ ਨੇ, ਪਰ ਕਦੇ ਸੋਚਿਆ ਸੀ ਅਜੇ ਭਾਗਾਂ ਵਾਲੇ ਦਸਾਂ ਗੁਰੂਆਂ ਦੀ ਜੋਤ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਅਸੀਂ ਦਰਸ਼ਨ ਕਰਦੇ ਹਾਂ। ਹੁਣ ਉਹਨਾਂ ਨੇ ਸੱਤਵਾਂ ਨਹੀਂ ਵੇਖਿਆ ਭਾਈ ਗੁਰਦਾਸ ਦੇ, ਭਾਈ ਨੰਦ ਲਾਲ ਨੇ ਦਸਵੇਂ ਗੁਰੂ ਤਾਂ ਗੱਲ ਕਰਦੇ ਨੇ ਕਿ ਦਸਵਾਂ ਗੁਰੂ ਕੌਣ ਹੈ, ਗੁਰੂ ਨਾਨਕ ਦੀ ਜੋਤ ਹੈ ਔਰ ਅਕਾਲ ਪੁਰਖ ਦੀ ਜੋਤ ਹੈ ਦਸਵਾਂ ਗੁਰੂ। ਔਰ ਫਿਰ ਜਿਹੜੇ ਗੁਰੂ ਗ੍ਰੰਥ ਸਾਹਿਬ ਵਾਲੇ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਉਹ ਆਪੇ ਕਹਿੰਦੀ, ਆਪਾਂ ਕਿਸੇ ਬੰਦੇ ਦਾ ਹਵਾਲਾ ਦਈਏ, ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਕਹਿੰਦੇ ਤੰਤਾ ਦੇ ਯੋਗ ਹੈ, ਤੰਤਾ ਦੇ ਯੋਗ ਹੈ, ਬਾਣੀ ਨਿਰੰਕਾਰ ਹੈ, ਤੇਰੇ ਦੇਵਡ ਅਵਰ ਨਾ ਕੋਏ। ਇਹਦਾ ਹੋਰ ਕੋਈ ਵੱਡਾ ਹੈ ਹੀ ਨਹੀਂ, ਜਿਹਦੀ ਗੁਰਬਾਣੀ ਹੈ ਇਹਦੇ ਮੁਕਾਬਲੇ ਕੋਈ ਹੋਰ ਨਹੀਂ ਹੈ। ਸੋ ਆਪਾਂ ਗੁਰਮੁਖ ਪਿਆਰੇ ਮਹਾਰਾਜ ਕਹਿੰਦੇ ਗੱਲ ਆਪਾਂ ਕਰ ਰਹੇ ਸੀ, ਸੁੱਖ ਲੈਣਾ ਔਰ ਸਾਰੇ ਸੁੱਖਾਂ ਦਾ ਭੰਡਾਰਾ ਤਾਂ ਗੁਰੂ ਕੋਲ ਹੈ, ਪਿਓ ਦਾਦੇ ਕਾ ਖੋਲ ਜਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ, ਤਾਂ ਮੇਰੇ ਮਨ ਦੇ ਵਿੱਚ ਨਿਧਾ ਆ ਗਿਆ ਨੌ ਨਿਧਾ। ਨਿਧਾ ਕਹਿੰਦੇ ਨਿਧਾਨਾ, ਇਹ ਨੌ ਰਤਨ ਨੇ ਜਿਹਦੇ ਕੋਲ ਹੋਣ ਨਾ, ਪਰ ਨੌ ਮੰਨੇ ਗਏ ਨੇ ਜਿਵੇਂ ਹੀਰਾ ਹੈ, ਪੰਨਾ ਹੈ, ਪੁਖਰਾਜ ਹੈ, ਨੀਲਮ ਹੈ, ਮੋਤੀ ਹੈ, ਔਰ ਇਸੇ ਤਰ੍ਹਾਂ ਫਿਰ ਵਿੱਚ ਕੋਈ ਧਾਤਾ ਜੇ ਸੋਨਾ ਹੈ ਚਾਂਦੀ ਹੈ, ਇਹ ਨੌ ਮੰਨੇ ਗਏ ਨੇ। ਔਰ ਜਿਹਦੇ ਕੋਲ ਬਹੁਤ ਸਾਰੇ ਨਵੇਂ ਚੀਜ਼ਾਂ ਉਹਨੂੰ ਕਹਿੰਦੇ ਨੌ ਨਿਧਾ, ਇਹਦੇ ਕੋਲ ਹਨ ਐਸਾ ਖਜ਼ਾਨਾ ਹੈ। ਪਰ ਮਹਾਰਾਜ ਕਹਿੰਦੇ ਇਹ ਸਾਰਿਆਂ ਖਜ਼ਾਨਾ ਦਾ ਵੱਡਾ ਖਜ਼ਾਨਾ ਮੇਰਾ ਗੁਰੂ ਨਾਨਕ ਦਾ ਗੁਰੂ ਕੀ ਬਾਣੀ, ਤਾਂ ਮੇਰਾ ਮਨ ਪਿਆ ਨਿਧਾਨਾ, ਕਹਿੰਦੇ ਸਾਰੀਆਂ ਨਿਧਾ ਆ ਗਈਆਂ ਦੇ ਕੋਲ। ਔਰ ਇੱਧਰ ਨਵਤਾ ਭਗਤੀ ਹੈ, ਨੌ ਪ੍ਰਕਾਰ ਦੀ ਭਗਤੀ ਹੈ, ਸਿਮਰਨ ਸਰਾਵਣ ਮਹਾਰਾਜ ਸੇਵਾ, ਸੇਵਾ ਭਗਤੀ, ਦਾਸਿਆ ਭਗਤੀ, ਪ੍ਰੇਮਾ ਭਗਤੀ, ਨੌ ਪ੍ਰਕਾਰ ਦੀ ਭਗਤ ਨਵੇਂ ਪ੍ਰਕਾਰ ਮਹਾਰਾਜ ਕਹਿੰਦੇ ਨੇ, ਉਹ ਸਾਰੇ ਕੁਝ ਮਿਲ ਗਏ। ਤਾਂ ਮੇਰੇ ਮਨ ਪਿਆ ਨਿਧਾਨਾ, ਰਤਨ ਲਾਲ ਦਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਸੋਲ, ਜਿਹਨੇ ਕੋਈ ਕੀਮਤ ਨਹੀਂ ਹੈ ਬੇਕੀਮਤਾ ਹੈ, ਔਰ ਜਿਹਨੇ ਕੋਈ ਕੀਮਤ ਨਹੀਂ ਉਤਾਰ ਸਕਦਾ ਐਸਾ ਹੈ। ਫਿਰ ਇਹਨੂੰ ਕਹਿੰਦੇ ਖਾਵੇ ਖਤੇ ਰਲ ਮੇਰੇ ਭਾਈ, ਇਹਨੂੰ ਜਿੰਨਾ ਖਾਓ ਤੇ ਹੋਰਾਂ ਨੂੰ ਖਵਾਓ, ਰਲ ਮਿਲ ਕੇ ਦੁਨੀਆਂ ਦੇ ਖਜ਼ਾਨੇ ਮੁੱਕਣਗੇ ਵੱਧ ਹੈ ਸਗੋਂ। ਹੁਣ ਤੁਸੀਂ ਬਾਣੀ ਪੜ੍ਹਦੇ ਹੋ, ਕਿਸੇ ਨੂੰ ਹੋਰ ਪੜ੍ਹਾਓਗੇ ਤੁਹਾਡੀ ਹੋਰ ਜ਼ਿਆਦਾ ਪੱਕੀ ਹੋਵੇਗੀ, ਹੋਰ ਵਧੇਗੀ। ਖਾਵੇ ਖਤੇ ਰਲ ਮਿਲ ਭਾਈ, ਤੋਰ ਨਾਦ ਹੈ ਵੱਧ ਦੋ ਜਾਈ, ਜੇ ਵੱਧਦਾ ਹੀ ਜਾਂਦਾ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋਏ ਤੇ ਖਜ਼ਾਨੇ ਲੈ ਲਾਏ। ਉਧਰ ਗੁਰੂ ਜੀ ਕਹਿੰਦੇ ਮਾਈ ਮੇਰੇ ਮਨ ਕੋ ਸੁਖ, ਕੋ ਤੇ ਆਨੰਦ ਰਾਜ ਸੁਖ ਭੁਗ ਰਿਹਾ, ਸਿਮਰਤ ਬਿੰਦਾ ਸਭ ਦੁੱਖ, ਕੋ ਜਨਮ ਕੇ ਕਿਲੇ ਕਨਾਸੇ, ਸਿਮਰਤ ਪਾਵਨ ਤਨ ਮਨ ਸੁਖ, ਐਸਾ ਵਾਹਿਗੁਰੂ ਨੇ ਸਿਮਰਨ ਦੇ ਤਨ ਕਰਕੇ ਵੀ ਮਨ ਕਰਕੇ ਵੀ ਸੁਖੀ। ਸਿਮਰਤ ਪਾਵਨ ਤਨ ਮਨ ਸੁਖ, ਦੇਖ ਸਰੂਪ ਪੂਰਨ ਭਈ ਆਤਾ।